ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ, ਤਿਨ ਵੇਮੁਖ ਵੇਮੁਖੈ ਨੂੰ ਪਾਇਆ। ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ, ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉਥੇ ਭੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਪਾਈ, ਵੇਮੁਖ ਸਣੈ ਨਫਰੈ ਪੌਲੀ ਪੌਦੀ, ਫਾਵਾ ਹੋਏ ਕੈ ਉੱਠ ਘਰ ਆਇਆ। ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ, ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਹਾਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੂਕੇ ਤਿਹਾਇਆ। ਧਨ ਧਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚੈ ਮਾਰ ਪਚਾਇਆ। ਇਹੋ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਸਲੋਕ ਮਹਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ, ਤਿਨ ਵੇਮੁਖ ਵੇਮੁਖੈ ਨੂੰ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਮਹਾਨ ਪਰਉਪਕਾਰ ਕੀਤਾ ਹੈ, ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ, ਪਾਵਨ ਗੁਰੂ ਸਰੂਪ ਧਾਰਨ ਕਰਕੇ ਸਾਨੂੰ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਆਪ ਸੰਗਤਾਂ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਗੌੜੀ ਰਾਗ ਦੀ ਪਹਿਲੀ ਵਾਰ ਦੇ ਵਿੱਚ ਕਥਾ ਚੱਲ ਰਹੀ ਹੈ। ਇਹ ਵਾਰ ਚੌਥੇ ਮਹੱਲੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੇ ਜਿਹੜੇ ਸ਼ਲੋਕ ਨੇ, ਇਹਨਾਂ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਉਹਨਾਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਜਿਹੜੀਆਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਗੁਰੂ ਕਾਲ ਦੇ ਵਿੱਚ ਵਰਤੀਆਂ ਸਨ। ਜਿਸ ਸ਼ਲੋਕ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹਦੀ ਉਥਾਨਕਾ ਮਹਾਂਪੁਰਖ ਵਿਦਵਾਨ ਇਹ ਦੱਸਦੇ ਹਨ ਕਿ ਗੋਇੰਦਵਾਲ ਨਗਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਸਾਇਆ ਸੀ। ਉਹ ਸਾਖੀ ਇਸ ਤਰ੍ਹਾਂ ਹੈ, ਜਿਹੜਾ ਗੋਂਦਾ ਖੱਤਰੀ ਸੀ ਉਹ ਪਹਿਲਾਂ ਖਡੂਰ ਸਾਹਿਬ ਦੇ ਅੰਦਰ ਰਹਿੰਦਾ ਸੀ। ਉਸਨੇ ਕੋਈ ਝੂਠਾ ਝੂਠੀ ਸਹੁੰ ਖਾ ਕੇ, ਝੂਠੀ ਕਸਮ ਖਾ ਕੇ, ਇਹ ਜਿਹੜੀ ਗੋਇੰਦਵਾਲ ਸਾਹਿਬ ਵਾਲੀ ਧਰਤੀ ਸੀ ਉਹ ਜਿਵੇਂ ਕਿਵੇਂ ਆਪਣੇ ਨਾਂ ਕਰਵਾ ਲਈ ਸੀ। ਫਿਰ ਇਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਇੱਥੇ ਇੱਕ ਪਿੰਡ ਵਸਾਵਾਂ, ਪਰ ਇਹ ਜਦੋਂ ਪਿੰਡ ਵਸਾਉਣ ਲੱਗਿਆ ਝੂਠੀ ਸਹੁੰ ਖਾਧੀ ਕਰਕੇ ਜਿਹੜੇ ਭੂਤ ਪ੍ਰੇਤ ਗੁਪਤ ਰੂਹਾਂ ਨੇ ਉਹ ਆ ਕੇ ਨੁਕਸਾਨ ਕਰਨ ਲੱਗੀਆਂ। ਜਦੋਂ ਇਹ ਕੋਈ ਮਾੜੀ ਮੋਟੀ ਉਸਾਰੀ ਕਰੇ ਉਸੇ ਵੇਲੇ ਉਹ ਰਾਤ ਨੂੰ ਢਾ ਦਿਆ ਕਰਨ। ਇਹ ਬਹੁਤ ਪਰੇਸ਼ਾਨ ਹੋਇਆ। ਆਖਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜਿਆ, ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੀ ਗੋਇੰਦਵਾਲ ਸਾਹਿਬ ਦੀ ਜ਼ਮੀਨ ਹੈ ਇਹ ਮੈਂ ਗੁਰੂ ਘਰ ਨੂੰ ਅਰਦਾਸ ਕਰਵਾਉਂਦਾ ਹਾਂ, ਆਪ ਕਿਰਪਾ ਕਰੋ ਉੱਥੇ ਨਗਰ ਵਸਾਓ। ਜਦੋਂ ਗੋਂਦੇ ਖੱਤਰੀ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਤਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਾਦਾਰ ਬਾਬਾ ਅਮਰਦਾਸ ਜੀ ਨੂੰ ਇਸ ਸੇਵਾ ਲਈ ਭੇਜਿਆ ਅਤੇ ਨਾਲ ਹੀ ਇੱਕ ਛਟੀ ਦਿੱਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਤੁਸੀਂ ਇਹ ਛਟੀ ਲੈ ਜਾਓ, ਜਿੱਥੇ ਜਿੱਥੇ ਤੱਕ ਪਿੰਡ ਵਸਾਉਣਾ ਹੈ ਉਹਦੇ ਆਲੇ ਦੁਆਲੇ ਛਟੀ ਦੇ ਨਾਲ ਲਕੀਰ ਖਿੱਚ ਦਿਓ, ਇੱਕ ਹੱਦ ਕਾਇਮ ਕਰ ਦਿਓ। ਅਤੇ ਨਾਲ ਹੀ ਸਤਿਗੁਰੂ ਦਾ ਇਹ ਵੀ ਬਚਨ ਸੀ ਕੋਈ ਭੂਤ ਪ੍ਰੇਤ ਕੋਈ ਰਾਕਸ਼ਸ਼ ਕੋਈ ਗੁਪਤ ਰੂਹ ਉੱਥੇ ਨੇੜੇ ਨਹੀਂ ਆ ਸਕਦੀ। ਸੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਨਗਰ ਵਸਾਇਆ, ਜਿਸ ਦੀ ਪੁਖਤਾ ਗਵਾਹੀ ਭੱਟਾਂ ਤੋਂ ਮਿਲਦੀ ਹੈ। ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬਿਪਾਸ ਬਣਾਇਓ। ਹੁਣ ਜਦੋਂ ਗੋਇੰਦਵਾਲ ਨਗਰ ਵਸ ਗਿਆ ਗੁੰਦਾ ਤੇ ਠੀਕ ਠਾਕ ਰਿਹਾ, ਅਤੇ ਜਦੋਂ ਗੁੰਦਾ ਚੜ੍ਹਾਈ ਕਰ ਗਿਆ, ਜਿਹੜਾ ਗੁੰਦੇ ਦੇ ਦਸਤੇ ਨੇ ਦੋ ਪੁੱਤਰ ਸਨ ਔਰ ਇਹਨਾਂ ਵਿੱਚੋਂ ਜਿਹੜਾ ਇੱਕ ਪੁੱਤਰ ਸੀ ਅਤੇ ਉਸਨੇ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਬਈ ਇਹ ਜਿਹੜਾ ਪਿੰਡ ਹੈ ਇਹ ਤਾਂ ਸਾਡਾ ਹੈ, ਸਾਡੀ ਮਾਲਕੀਅਤ ਹੈ। ਜੇ ਗੁਰੂ ਮਹਾਰਾਜ ਨੇ ਇਸ ਪਿੰਡ ਵਿੱਚ ਰਹਿਣਾ ਹੈ ਤਾਂ ਸਾਨੂੰ ਕੋਈ ਨਾ ਕੋਈ ਮਾਮਲਾ ਦੇਣਾ ਪਵੇਗਾ, ਕਿਉਂਕਿ ਗੁਰੂ ਮਹਾਰਾਜ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਨੇ, ਕਾਰ ਪੇਟਾ ਆਉਂਦੀ ਹੈ, ਬੇਅੰਤ ਪਦਾਰਥ ਵੀ ਆਉਂਦੇ ਨੇ, ਅਤੇ ਅਸੀਂ ਗੁਰੂ ਮਹਾਰਾਜ ਦੇ ਕੋਲੋਂ ਮਾਇਆ ਦਾ ਹਿੱਸਾ ਲਵਾਂਗੇ ਕਿਉਂਕਿ ਅਸੀਂ ਪਿੰਡ ਦੇ ਚੌਧਰੀ ਜੋ ਹੋਏ। ਪਰ ਜਦੋਂ ਇਹੋ ਜਿਹੀਆਂ ਗੱਲਾਂ ਕਰਨ ਲੱਗੇ ਕੁਝ ਸਿਆਣੇ ਗੁਰਸਿੱਖਾਂ ਨੇ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਹੋ ਜਿਹਾ ਕੰਮ ਨਾ ਕਰੋ, ਤੁਹਾਡੇ ਬਜ਼ੁਰਗ ਨੇ ਜਦੋਂ ਧਰਤੀ ਗੁਰੂ ਘਰ ਨੂੰ ਅਰਦਾਸ ਕਰਵਾ ਦਿੱਤੀ ਸੀ, ਹੁਣ ਤੁਹਾਡਾ ਹੱਕ ਹਕੂਕ ਕੋਈ ਨਹੀਂ ਹੈ। ਹਾਂ ਜੇ ਬਹੁਤੀ ਗੱਲ ਹੈ, ਗੁਰੂ ਕਾ ਲੰਗਰ ਚੱਲਦਾ ਹੈ, ਤੁਸੀਂ ਵੀ ਜਦੋਂ ਮਰਜ਼ੀ ਆਓ ਲੰਗਰ ਪਾਣੀ ਛਕੋ, ਇਸ ਤੋਂ ਬਿਨਾਂ ਹੋਰ ਤੁਹਾਨੂੰ ਕੁਝ ਵੀ ਨਹੀਂ ਮਿਲ ਸਕਦਾ। ਫਿਰ ਇਹਨਾਂ ਦੂਸਰੇ ਲੋਕਾਂ ਦੇ ਚੱਕੀਆਂ ਚਕਾਇਆਂ ਲਾਹੌਰ ਜਾ ਕੇ ਫਰਿਆਦ ਕੀਤੀ। ਉੱਥੋਂ ਦਾ ਸੂਬਾ ਜਾਫਰ ਬੇਗ ਜਦੋਂ ਗੋਇੰਦਵਾਲ ਸਾਹਿਬ ਆਇਆ ਅਤੇ ਗੁਰੂ ਮਹਾਰਾਜ ਦੇ ਪਰਉਪਕਾਰਾਂ ਨੂੰ ਵੇਖ ਕੇ ਪ੍ਰਭਾਵਿਤ ਹੋਇਆ ਤਾਂ ਉਸ ਵੇਲੇ ਉਸਨੇ ਇਹ ਜਿਹੜੇ ਮਰਵਾਹੇ ਖੱਤਰੀ ਸਨ ਇਹਨਾਂ ਨੂੰ ਝੂਠੇ ਕੀਤਾ, ਲਾਹਣਤਾਂ ਪਾਈਆਂ ਅਤੇ ਨਾਲ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਤੁਹਾਡੇ ਨਾਲ ਅਣਹੋਈ ਈਰਖਾ ਕਰਦੇ ਹਨ, ਇਸ ਲਈ ਤੁਸੀਂ ਇਹਨਾਂ ਦੀ ਪਰਵਾਹ ਨਹੀਂ ਕਰਨੀ, ਤੁਸਾਂ ਪਰਉਪਕਾਰ ਦੇ ਕੰਮ ਜਾਰੀ ਰੱਖਣੇ ਨੇ। ਇਹਨਾਂ ਕਹਿ ਕੇ ਉਹ ਵਾਪਸ ਚਲਿਆ ਗਿਆ। ਇਹਨਾਂ ਦੇ ਮਨ ਨੂੰ ਫਿਰ ਵੀ ਚੈਨ ਨਾ ਮਿਲਿਆ। ਫਿਰ ਜਿਹੜਾ ਇਹਨਾਂ ਦਾ ਇੱਕ ਤਪਾ ਗੁਰੂ ਸੀ ਉਹਨੇ ਫਿਰ ਈਰਖਾ ਵਸ਼ ਗੋਂਦੇ ਦੇ ਪੁੱਤਰ ਮਰਵਾਹੇ ਨੂੰ ਦਿੱਲੀ ਭੇਜ ਦਿੱਤਾ। ਅਤੇ ਜਦੋਂ ਦਿੱਲੀ ਇਹ ਗਿਆ ਤਾਂ ਉਸ ਵੇਲੇ ਜਿੰਨੇ ਵੀ ਦਿੱਲੀ ਦੇ ਵਿੱਚ ਕੋਈ ਅਹਿਲਕਾਰ ਕੋਈ ਅਮੀਰ ਵਜ਼ੀਰ ਸਨ ਉਹਨਾਂ ਨੂੰ ਬੜੀਆਂ ਵੱਡੀਆਂ ਵੀ ਦਿੱਤੀਆਂ, ਪੈਸਾ ਵੀ ਖਰਚ ਕੀਤਾ। ਪਰ ਜਦੋਂ ਆਖਰ ਬਾਦਸ਼ਾਹ ਦੇ ਕੋਲ ਗਿਆ ਤਾਂ ਬਾਦਸ਼ਾਹ ਦੇ ਪਾਸ ਉਸ ਵੇਲੇ ਵਜ਼ੀਰ ਖਾਂ ਇੱਕ ਐਸਾ ਵਜ਼ੀਰ ਸੀ ਜਿਸਨੇ ਗੁਰੂ ਮਹਾਰਾਜ ਦੀ ਮਹਿਮਾ ਅਤੇ ਵਡਿਆਈ ਕਰਕੇ ਬਾਦਸ਼ਾਹ ਨੂੰ ਪ੍ਰਭਾਵਿਤ ਕਰ ਦਿੱਤਾ। ਅਤੇ ਬਾਦਸ਼ਾਹ ਨੇ ਫੈਸਲਾ ਸੁਣਾਉਂਦਿਆਂ ਹੋਇਆ ਇਹ ਐਲਾਨ ਕੀਤਾ ਵੀ ਇਹ ਜਿਹੜੇ ਗੁਰੂ ਘਰ ਦੇ ਦੁਖੀ ਨੇ, ਗੁਰੂ ਘਰ ਦੇ ਨਿੰਦਕ ਨੇ, ਜਿਹੜੇ ਗੁਰੂ ਘਰ ਦੇ ਵਿੱਚੋਂ ਵੀ ਮਾਮਲਾ ਉਗਰਾਉਣਾ ਚਾਹੁੰਦੇ ਨੇ, ਗੁਰੂ ਦੀ ਕਾਰ ਭੇਟਾ ਨੂੰ ਵੀ ਹੜੱਪ ਕਰਨਾ ਚਾਹੁੰਦੇ ਨੇ, ਵੀ ਇਹਨਾਂ ਨੂੰ ਇੱਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ। ਅਤੇ ਜਦੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਇਹਨਾਂ ਨੂੰ ਧੱਕੇ ਵੱਜੇ ਅਤੇ ਮੂੰਹ ਕਾਲਾ ਕਰਕੇ ਉੱਥੋਂ ਬਾਹਰ ਕੱਢਿਆ ਗਿਆ, ਅਤੇ ਫਿਰ ਇਹਨਾਂ ਨੇ ਸਲਾਹ ਕੀਤੀ। ਇੱਕ ਗੁੰਦੇ ਦਾ ਪੁੱਤਰ ਸੀ ਮਰਵਾਹਾ, ਅਤੇ ਦੂਸਰਾ ਇਹਦੇ ਨਾਲ ਇੱਕ ਇਹਦਾ ਨੌਕਰ ਸੀ। ਜਿਵੇਂ ਆਮ ਤੌਰ 'ਤੇ ਵੱਡੇ ਲੋਕ ਆਪਣੇ ਨਾਲ ਕੋਈ ਨਾ ਕੋਈ PA ਰੱਖ ਲੈਂਦੇ ਨੇ, ਕੋਈ ਨੌਕਰ ਰੱਖ ਲੈਂਦੇ ਨੇ, ਉਹ ਪੜ੍ਹਿਆ ਲਿਖਿਆ ਹੋਵੇਗਾ। ਅਤੇ ਫਿਰ ਜਦੋਂ ਬਾਦਸ਼ਾਹ ਦੇ ਸਰਕਾਰੀ ਦਰਬਾਰੇ ਵੀ ਕੋਈ ਗੱਲ ਇਹਨਾਂ ਦੀ ਨਾ ਸੁਣੀ ਗਈ, ਅਤੇ ਫਿਰ ਇਹਨਾਂ ਨੇ ਇੱਕ ਢੰਗ ਤਰੀਕਾ ਬਣਾਇਆ ਵੀ ਹੁਣ ਆਪਾਂ ਕੀ ਕਰੀਏ। ਤਾਂ ਫਿਰ ਉੱਥੇ ਇਹਨਾਂ ਨੇ ਜਿਹੜਾ ਉਸ ਵੇਲੇ ਦਾ ਰਿਵਾਜ ਸੀ, ਜਿਸ ਬੰਦੇ ਨੂੰ ਕਹਿੰਦੇ ਵੀ ਨਿਆਂ ਨਾ ਮਿਲੇ, ਅਤੇ ਫਿਰ ਉਹ ਇੱਕ ਮੈਲਾ ਕੁਚੈਲਾ ਕਾਲੇ ਰੰਗ ਦਾ ਵੱਡਾ ਸਾਰਾ ਚੋਲਾ ਪਾ ਕੇ, ਜਿਵੇਂ ਕੋਈ ਓਵਰ ਕੋਟ ਹੁੰਦਾ ਹੈ, ਅਤੇ ਉਹ ਬਾਦਸ਼ਾਹ ਦੇ ਸਾਹਮਣੇ ਚਲਿਆ ਜਾਂਦਾ ਸੀ। ਅਤੇ ਫਿਰ ਬਾਦਸ਼ਾਹ ਦੁਬਾਰਾ ਉਸਦੀ ਫਰਿਆਦ ਨੂੰ ਸੁਣਨ ਲਈ ਤਿਆਰ ਹੁੰਦਾ। ਹੁਣ ਇਹਨਾਂ ਨੇ ਫਿਰ ਹੋਰ ਤਾਂ ਕੋਈ ਹੱਥ 'ਚ ਕੋਈ ਦਲੀਲ ਕੋਈ ਰਹੀ ਨਾ, ਅਤੇ ਫਿਰ ਇਸ ਗੋਂਦੇ ਦੇ ਪੁੱਤਰ ਮਰਵਾਹੇ ਨੇ ਆਪਣੇ ਨੌਕਰ ਦੇ ਗਲ ਦੇ ਵਿੱਚ ਉਹ ਜਿਹੜਾ ਮੈਲਾ ਕੁਚੈਲਾ ਇੱਕ ਵੱਡਾ ਸਾਰਾ ਚੋਲਾ ਸੀ, ਓਵਰ ਕੋਟ ਸੀ, ਉਹ ਪਾ ਕੇ ਅਤੇ ਬਾਦਸ਼ਾਹ ਕਿਧਰੇ ਜਾ ਰਿਹਾ ਸੀ ਅਤੇ ਉਹਦੇ ਸਾਹਮਣੇ ਲਿਜਾ ਕੇ ਉਹ ਉਸ 'ਤੇ ਜ਼ਮੀਨ 'ਤੇ ਜਾ ਕੇ ਡਿੱਗ ਪਿਆ। ਅਤੇ ਜਦੋਂ ਉੱਥੇ ਡਿੱਗਿਆ ਤਾਂ ਬਾਦਸ਼ਾਹ ਨੇ ਸੋਚਿਆ ਵੀ ਇਹ ਮੈਲਾ ਕੁਚੈਲਾ ਚੋਲਾ ਪਾ ਕੇ ਕੌਣ ਹੈ ਬੰਦਾ ਜਿਹੜਾ ਮੇਰੇ ਸਾਹਮਣੇ ਆ ਕੇ ਇਸ ਤਰ੍ਹਾਂ ਇਹ ਕਰਤੂਤ ਕਰ ਰਿਹਾ ਹੈ। ਅਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਨਾਲ ਦੇ ਅਹਿਲਕਾਰਾਂ ਨੇ ਦੱਸਿਆ, ਕਹਿੰਦੇ ਵੀ ਇਹ ਉਹੀ ਕਹਿੰਦੇ ਗੋਇੰਦਵਾਲ ਦਾ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ ਹੈ ਅਤੇ ਨਾਲ ਇਸ ਦਾ ਨੌਕਰ ਹੈ। ਇਹ ਕਹਿੰਦੇ ਨੇ ਸਾਡੇ ਨਾਲ ਬਾਦਸ਼ਾਹ ਨੇ ਨਿਆਂ ਨਹੀਂ ਕੀਤਾ, ਅਤੇ ਹੁਣ ਉਹ ਤੁਹਾਡੇ ਸਾਹਮਣੇ ਫਿਰ ਦੁਬਾਰਾ ਫਰਿਆਦ ਲੈ ਕੇ ਹਾਜ਼ਰ ਹੋਇਆ। ਇੰਨੀ ਗੱਲ ਸੁਣਦਿਆਂ ਸਰ ਬਾਦਸ਼ਾਹ ਨੂੰ ਗੁੱਸਾ ਆਇਆ। ਉਹ ਕਹਿੰਦਾ ਇਹਨਾਂ ਨੂੰ ਅੱਗੇ ਸ਼ਰਮ ਨਹੀਂ ਆਈ, ਜਦੋਂ ਇਹਨਾਂ ਦਾ ਮੂੰਹ ਕਾਲਾ ਹੋਇਆ ਅਤੇ ਦਰਬਾਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ, ਅਤੇ ਹੁਣ ਇਹਨਾਂ ਨੇ ਫਿਰ ਐਸਾ ਨਾਟਕ ਖੇਡਿਆ, ਡਰਾਮਾ ਕੀਤਾ ਹੈ, ਇਸ ਲਈ ਇਹਨਾਂ ਨੂੰ ਧੱਕੇ ਮਾਰੋ। ਅਤੇ ਜਦੋਂ ਇਸ ਨੂੰ ਧੱਕਾ ਮਾਰਿਆ, ਉੱਥੇ ਨੇੜੇ ਕੋਈ ਨਾਲੀ ਸੀ, ਗੰਦੀ ਨਾਲੀ ਵਿੱਚ ਗੰਦਗੀ ਅਕਸਰ ਹੁੰਦੀ ਹੈ, ਇਹ ਉਹ ਨਾਲੀ ਵਿੱਚ ਜਾ ਡਿੱਗਿਆ ਅਤੇ ਉਸ ਨਾਲੀ ਦੇ ਵਿੱਚ ਗੰਦਗੀ ਵਗੈਰਾ ਅਤੇ ਮਲ ਮੂਤਰ ਸਾਰਾ ਕੁਝ ਹੀ ਉੱਥੇ ਵਿੱਚ ਹੁੰਦਾ ਹੈ। ਇੰਡੀਆ ਦਾ ਤਾਂ ਹੁਣ ਵੀ ਤੁਹਾਨੂੰ ਮਾਹੌਲ ਦਾ ਪਤਾ ਹੀ ਹੈ ਵੀ ਉੱਥੇ ਸੀਵਰੇਜ ਜਿਹੋ ਜਿਹੀ ਹੈ। ਅਤੇ ਇਹ ਜਦੋਂ ਉਹ ਨਾਲੀ ਵਿੱਚ ਡਿੱਗਿਆ ਅਤੇ ਇਹਦੇ ਉੱਤੇ ਸਾਰੇ ਗੰਦਗੀ ਲੱਗ ਗਈ, ਮੂੰਹ ਸਿਰ ਲਿਬੜ ਗਿਆ ਅਤੇ ਇਹਦੇ ਫਿਰ ਜੁੱਤੀਆਂ ਵੀ ਪਈਆਂ। ਬਾਦਸ਼ਾਹ ਕਹਿੰਦਾ ਮਾਰੋ ਜੁੱਤੀਆਂ ਇਹਨਾਂ ਦੇ। ਜਦੋਂ ਜੁੱਤੀਆਂ ਪਈਆਂ ਅਤੇ ਫਿਰ ਇਹ ਪਾਗਲ ਹੋਇਆ ਹੋਇਆ ਅਤੇ ਫਿਰ ਆਪਣੇ ਵਾਪਸ ਮੁੜਿਆ ਅਤੇ ਫਿਰ ਇਹ ਉੱਥੇ ਬਾਹਰ ਆ ਕੇ ਪਿੰਡ ਤੋਂ ਬਾਹਰ ਬਾਹਰ ਬੈਠ ਗਿਆ, ਕਿਉਂਕਿ ਹੁਣ ਇਹਦਾ ਦਾਅਵਾ ਤਾਂ ਖਾਰਜ ਹੋ ਚੁੱਕਿਆ ਸੀ, ਕੁਝ ਵੀ ਨਹੀਂ ਸੀ ਕਰ ਸਕਦਾ। ਅਤੇ ਫਿਰ ਮਿੰਨਤਾਂ ਤਰਲੇ ਕਰੇ, ਫਿਰ ਇਹਦੀ ਵਹੁਟੀ ਨੇ ਅਤੇ ਭਤੀਜਿਆਂ ਨੇ ਇਸ ਨੂੰ ਆਪਣੇ ਘਰ ਲਿਆਂਦਾ, ਬਾਕੀ ਸਾਰੇ ਰਿਸ਼ਤੇਦਾਰਾਂ ਨੇ ਇਹਦਾ ਬਾਈਕਾਟ ਕੀਤਾ। ਜੋ ਕੁਝ ਉਸ ਵੇਲੇ ਇਤਿਹਾਸਕ ਵਾਕਿਆ ਵਾਪਰਿਆ ਸੀ ਅਤੇ ਉਹਦਾ ਚਿੱਤਰ ਗੁਰੂ ਮਹਾਰਾਜ ਨੇ ਇਸ ਸ਼ਲੋਕ ਦੇ ਵਿੱਚ ਖਿੱਚਿਆ ਹੈ। ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ ਵੇਮੁਖੈ ਨੂੰ ਪਾਇਆ।
ਲਓ ਹੁਣ ਗੁਰੂ ਰਾਮਦਾਸ ਮਹਾਰਾਜ ਉਹ ਜਦੋਂ ਦਿੱਲੀ ਫਰਿਆਦ ਕਰਨ ਵਾਸਤੇ ਗਏ ਸਨ, ਜੋ ਉਸ ਵੇਲੇ ਦਾ ਰਿਵਾਜ ਸੀ ਉਹਦੇ ਮੁਤਾਬਕ ਜੋ ਕੁਝ ਇਹ ਗੋਂਦੇ ਦੇ ਪੁੱਤਰ ਮਰਵਾਹੀ ਖੱਤਰੀ ਨੇ ਕੀਤਾ ਅਤੇ ਇਹਦੇ ਨੌਕਰ ਦੇ ਨਾਲ ਜੋ ਕੁਛ ਉੱਥੇ ਸਮਾਚਾਰ ਵਾਪਰਿਆ ਉਹਨੂੰ ਬਿਆਨ ਕਰਦੇ ਹਨ। ਮਲ ਜੂਈ ਭਰਿਆ, ਮਲ ਦਾ ਅਰਥ ਹੈ ਮੈਲ ਅਤੇ ਜੂਆਂ ਦਾ ਭਰਿਆ ਹੋਇਆ। ਆ ਜੂਆਂ ਜਿਹੜੀਆਂ ਪੈ ਜਾਂਦੀਆਂ ਨੇ ਉਹ ਮੈਲ ਅਤੇ ਜੂਆਂ ਦਾ ਭਰਿਆ ਹੋਇਆ। ਨੀਲੇ ਅਤੇ ਕਾਲੇ ਰੰਗ ਦਾ ਖਦੋਲੜਾ ਦਾ ਅਰਥ ਵੀ ਜਿਹੜਾ ਬਹੁਤ ਵੱਡਾ ਇੱਕ ਮੋਟਾ ਜਿਹਾ ਚੋਲਾ ਸੀ, ਆ ਜਿਵੇਂ ਕੋਈ ਮੋਟੇ ਕੱਪੜੇ ਦਾ ਕੋਈ ਓਵਰ ਕੋਟ ਪਾ ਲਵੇ, ਅਤੇ ਇਸ ਤਰ੍ਹਾਂ ਉਹ ਮੈਲ ਅਤੇ ਜੂਆਂ ਦਾ ਭਰਿਆ ਹੋਇਆ। ਨੀਲੇ ਅਤੇ ਕਾਲੇ ਰੰਗ ਦਾ ਜਿਹੜਾ ਵੱਡਾ ਸਾਰਾ ਚੋਗਾ ਸੀ, ਤਿੰਨ ਵੇਮੁਖ ਵੇਮੁਖੈ ਨੂੰ ਪਾਇਆ, ਅਤੇ ਉਸ ਵੇਮੁਖ ਗੋਂਦੇ ਦੇ ਪੁੱਤਰ ਮਰਵਾਹੇ ਖੱਤਰੀ ਨੇ ਤੇ ਆਪਣੇ ਨਾਲ ਦੇ ਸਾਥੀ ਆਪਣੇ ਨੌਕਰ ਗੁਰੂ ਤੋਂ ਵਿਮੁਖ ਨੂੰ ਪਾ ਦਿੱਤਾ।
ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ, ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ।
ਲੋ ਜਦੋਂ ਕਹਿੰਦੇ ਹੁਣ ਇਸ ਤਰ੍ਹਾਂ ਦਾ ਮੈਲ ਤੇ ਜੂਆਂ ਦਾ ਭਰਿਆ ਹੋਇਆ ਕਾਲਾ ਚੂਗਾ ਪਾ ਕੇ ਇਹ ਬਾਹਰ ਨਿਕਲਿਆ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ, ਤੇ ਫਿਰ ਇਹਨਾਂ ਦੋਹਾਂ ਨੂੰ ਕੋਈ ਵੀ ਸੰਸਾਰ ਦੇ ਵਿੱਚ ਆਪਣੇ ਕੋਲ ਨਹੀਂ ਬਹਿਣ ਦਿੰਦਾ। ਹੁਣ ਜਦੋਂ ਗੰਦਾ ਮੈਲਾ ਕੁਚੈਲਾ ਜੂਆਂ ਦਾ ਭਰਿਆ ਹੋਇਆ ਉਹ ਚੋਲਾ ਪਾ ਕੇ ਹੁਣ ਕਿਸੇ ਦੇ ਕੋਲ ਵੀ ਜਾਵੇ, ਉਹ ਕਹਿੰਦੇ ਪਰੇ ਰਹਿ, ਸਾਡੇ ਕੋਲ ਇਹਨੂੰ ਤੂੰ ਬੈਠ ਸਕਦਾ। ਹੁਣ ਵੀ ਜੇ ਕੋਈ ਗੰਦਗੀ ਨਾਲ ਲਿਬੜਿਆ ਤਿਬੜਿਆ ਤੇ ਸਾਡੇ ਕੋਲ ਆਵੇ, ਅਸੀਂ ਕਿਹੜਾ ਕੋਲੇ ਬਹਿਣ ਦਿੰਦੇ ਹਾਂ? ਉਹ ਹਾਲਤ ਇਹਦੇ ਨਾਲ ਹੋਈ। ਸਤਿਗੁਰੂ ਕਹਿੰਦੇ ਨੇ ਵੀ ਹੁਣ ਇਹਨੂੰ ਸੰਸਾਰ ਦੇ ਵਿੱਚ ਕੋਈ ਵੀ ਆਪਣੇ ਪਾਸ ਨਹੀਂ ਬਹਿਣ ਦਿੰਦਾ। ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ। ਗੂਹ ਦਾ ਅਰਥ ਪੰਜਾਬੀ ਵਿੱਚ ਗੰਦਗੀ ਨੂੰ, ਬਿਸ਼ਟਾ ਨੂੰ ਕਹਿੰਦੇ ਨੇ, ਤੇ ਗੂਹ ਪੜ ਇਹਦੇ ਉੱਤੇ ਗੂਹ ਵੀ ਪਿਆ, ਲੋਕਾਂ ਨੇ ਗੰਦਗੀ ਵੀ ਸੁੱਟੀ ਤੇ ਸਗਵੀ ਮਲ ਲਾਏ, ਤੇ ਸਗਵੀ ਦਾ ਅਰਥ ਹੈ ਹੋਰ ਬਹੁਤ ਹੀ ਮੈਲ ਲਾ ਕੇ। ਇੱਕ ਤਾਂ ਪਹਿਲਾਂ ਹੀ ਉਹ ਮੈਲਾ ਕੁਚੈਲਾ ਜੂਆਂ ਦਾ ਭਰਿਆ ਹੋਇਆ ਕਾਲਾ ਚੋਲਾ ਪਾਇਆ ਹੋਇਆ ਸੀ, ਫਿਰ ਉਹਦੇ ਉੱਤੇ ਲੋਕਾਂ ਨੇ ਗੰਦਗੀ ਵੀ ਸੁੱਟ ਦਿੱਤੀ, ਸਗਾਂ ਹੋਰ ਮੈਲ ਲਾ ਕੇ ਇਹ ਮਨਮੁਖ ਵਾਪਸ ਆ ਗਿਆ।
ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉਥੇ ਵੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸਕ ਵਾਕੇ ਦਾ ਜ਼ਿਕਰ ਕਰਦੇ ਹਨ। ਜੋ ਪਰਾਈ ਨਿੰਦਿਆ ਤੇ ਚੁਗਲੀ ਕਰਨ ਦੇ ਲਈ ਤੇ ਗੁਰੂ ਤੋਂ ਬੇਮੋਹ ਕਰਕੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਤਪੇ ਗੁਰੂ ਨੇ ਤੇ ਹੋਰ ਮਰਵਾਹੇ ਖੱਤਰੀਆਂ ਨੇ ਗੋਂਦੇ ਦੇ ਪੁੱਤਰ ਤੇ ਉਹਦੇ ਨੌਕਰ ਨੂੰ ਭੇਜਿਆ ਸੀ, ਉੱਥੇ ਵੀ ਮੋਹ ਕਾਲਾ ਦੋਹਾਂ ਵੇਮੁੱਖਾਂ ਦਾ ਕਰਾਇਆ। ਉੱਥੇ ਵੀ ਭਾਵ ਜਦੋਂ ਦਿੱਲੀ ਦਰਬਾਰ ਵਿੱਚ ਗਏ ਤੇ ਉੱਥੇ ਵੀ ਦੋਨਾਂ ਵੇਮੁੱਖਾਂ ਦਾ ਮੂੰਹ ਕਾਲਾ ਹੀ ਵਾਹਿਗੁਰੂ ਪਰਮੇਸ਼ਰ ਨੇ ਕਰਵਾਇਆ, ਕਿਉਂਕਿ ਜਦੋਂ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗਿਆ ਤਾਂ ਉਸਨੇ ਮੂੰਹ ਕਾਲਾ ਕਰਕੇ ਸਭਾ ਦੇ ਵਿੱਚੋਂ ਕਚਹਿਰੀ ਵਿੱਚੋਂ ਧੱਕੇ ਮਾਰ ਕੇ ਬਾਹਰ ਕਢਵਾ ਦਿੱਤਾ ਸੀ।
ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇਮੁਖ ਸਣੈ ਨਫਰੈ ਪੌਲੀ ਪੌਦੀ, ਫਾਵਾ ਹੋਏ ਕਹਿ ਉੱਠ ਘਰ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੜ ਸੁਣਿਆ ਸਬਤ ਜਗਤ ਵਿੱਚ ਭਾਈ। ਤੜ ਦਾ ਅਰਥ ਹੈ ਬਹੁਤ ਸ਼ੀਘਰ, ਤਤਕਾਲ ਸਾਰੇ ਸੰਸਾਰ ਦੇ ਵਿੱਚ ਭਾਈ ਸੁਣਿਆ ਗਿਆ। ਕੀ ਸੁਣਿਆ ਗਿਆ? ਵੇਮੁਖ ਸਣੈ ਨਫਰੈ, ਇਹ ਜਿਹੜਾ ਵੇਮੁਖ ਗੁੰਦੇ ਦਾ ਪੁੱਤਰ ਸੀ ਮਰਵਾਹਾ ਖੱਤਰੀ, ਆਪਣੇ ਨਫਰੈ ਨੌਕਰ ਦੇ ਸਮੇਤ ਪੌਲੀ ਪਾਉਂਦੀ, ਇਹਨਾਂ ਦੇ ਜੁੱਤੀਆਂ ਪਈਆਂ ਤੇ ਪੈਂਦੀਆਂ ਹੀ ਆਈਆਂ, ਤੇ ਜੁੱਤੀਆਂ ਪੈਂਦਿਆਂ ਹੋਇਆਂ ਫਾਵਾ ਹੋਏ ਕਹਿ, ਫਾਵਾ ਦਾ ਅਰਥ ਹੈ ਝੱਲਾ ਹੋ ਕੇ, ਪਾਗਲ ਹੋ ਕੇ, ਕਮਲਾ ਹੋ ਕੇ, ਤੇ ਉੱਠ ਕਰ ਆਇਆ ਤੇ ਉੱਠ ਕੇ ਫਿਰ ਘਰ ਨੂੰ ਆ ਗਿਆ। ਭਾਵ ਜੋ ਕੁਝ ਇਹਨਾਂ ਦਾ ਹਸ਼ਰ ਉੱਥੇ ਹੋਇਆ ਨਾ ਦਿੱਲੀ ਦਰਬਾਰ ਦੇ ਵਿੱਚ, ਤੇ ਉਹਦਾ ਜ਼ਿਕਰ ਗੁਰੂ ਮਹਾਰਾਜ ਨੇ ਕੀਤਾ ਵੀ ਇਸ ਗੱਲ ਨੂੰ ਤਤਕਾਲ ਸਾਰੇ ਸੰਸਾਰ ਦੇ ਵਿੱਚ ਸੁਣਿਆ ਗਿਆ, ਸਾਰੇ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੋਈ, ਜੰਗਲ ਦੀ ਅੱਗ ਵਾਂਗੂ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਦੀ ਚਰਚਾ ਹੋਈ ਵੀ ਇਹ ਜਿਹੜਾ ਗੋਂਦੇ ਦਾ ਪੁੱਤਰ ਸੀ ਗੁਰੂ ਤੋਂ ਵੇਮੁੱਖ ਹੋ ਕੇ ਦਿੱਲੀ ਸਰਕਾਰੀ ਦਰਬਾਰੇ ਗਿਆ ਸੀ, ਪਰ ਆਪਣੇ ਨੌਕਰ ਦੇ ਸਣੇ ਪੌਲੀ ਪਾਉਂਦੀ, ਪੌਲੀ ਦਾ ਅਰਥ ਹੈ ਜੁੱਤੀਆਂ, ਵੀ ਜੁੱਤੀਆਂ ਪੈਂਦੀਆਂ ਹੋਈਆਂ, ਤੇ ਕਮਲਾ ਹੋ ਕੇ ਉੱਠ ਕੇ ਘਰ ਨੂੰ ਆਇਆ।
ਅੱਗੇ ਸੰਗਤੀ ਕੁੜਮੀ ਵੇਮੁਖ ਰਲੜਾ ਨਾ ਮਿਲੈ, ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ।
ਲੋ ਜਦੋਂ ਕਹਿੰਦੇ ਨੇ ਇਹ ਵਾਪਸ ਗੋਇੰਦਵਾਲ ਸਾਹਿਬ ਦੇ ਵਿੱਚ ਮੁੜ ਕੇ ਆਇਆ, ਤੇ ਜਿਹੜੀ ਸੰਗਤ ਸੀ ਤੇ ਹੁਣ ਹੈ ਤੇ ਇਹ ਆਪਣੇ ਆਪ ਨੂੰ ਚੌਧਰੀ ਸਮਝਦਾ ਸੀ, ਪਰ ਨਾ ਤੇ ਸੰਗਤ ਨੇ ਇਸ ਨੂੰ ਮੂੰਹ ਲਾਇਆ, ਤੇ ਜਿਹੜੇ ਇਹਦੇ ਕੌੜਮ ਸਨ ਉਹ ਵੀ ਚਲੋ ਗੁਰੂ ਘਰ ਦੇ ਸ਼ਰਧਾਲੂ ਬਣ ਗਏ, ਉਹਨਾਂ ਨੇ ਵੀ ਇਹਨੂੰ ਮੂੰਹ ਨਾ ਲਾਇਆ, ਤੇ ਵੇਮੁਖ ਰਲਣਾ ਨਾ ਮਿਲਿਆ। ਇਹ ਜਿਹੜਾ ਵੇਮੁਖ ਸੀ ਗੋਂਦੇ ਦਾ ਪੁੱਤਰ ਮਰਵਾਹਾ, ਨਾ ਤੇ ਸੰਗਤ ਦੇ ਨਾਲ ਹੀ ਮਿਲ ਸਕਿਆ, ਨਾ ਹੀ ਕੁੜਮਾਂ ਨੇ ਇਸ ਨੂੰ ਆਪਣੇ ਨਾਲ ਰਲਾਇਆ, ਤੇ ਫਿਰ ਕੀ ਹੋਇਆ? ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ, ਤੇ ਫਿਰ ਜਿਹੜੀ ਇਹਦੀ ਵਹੁਟੀ ਸੀ ਜਿਹਨੇ ਸਿਖਾ ਕੇ ਭੇਜਿਆ ਸੀ, ਪਿੱਛੇ ਵੀ ਉਹਦਾ ਜ਼ਿਕਰ ਆਇਆ ਹੈ ਵੀ ਉਹ ਜੋਰਾ ਦਾ ਆਖਿਆ ਪੁਰਖ ਕਮਾਉਂਦੇ ਸੀ ਅਪਵਿੱਤ ਅਮੇਦ ਖਲਾ, ਇਹਦੀ ਜਿਹੜੀ ਘਰਵਾਲੀ ਸੀ ਤੇ ਭਤੀਜੀ ਦਾ ਅਰਥ ਹੈ ਜਿਹੜੇ ਇਹਦੇ ਭਤੀਜੇ ਸਨ, ਤੇ ਉਹਨਾਂ ਨੇ ਫਿਰ ਇਸ ਨੂੰ ਲਿਆ ਕੇ ਘਰ ਵਿੱਚ ਪ੍ਰਵੇਸ਼ ਕੀਤਾ। ਭਾਵ ਉਹਨਾਂ ਨੇ ਮਿੰਨਤਾਂ ਤਰਲੇ ਕਰਕੇ ਤੇ ਚਲੋ ਫਿਰ ਵੀ ਸਾਡਾ ਹੁਣ ਆਪਣਾ ਚਲੋ ਘਰ ਦਾ ਮੈਂਬਰ ਹੈ ਤੇ ਉਹਨੂੰ ਆਪਣੇ ਘਰ ਦੇ ਵਿੱਚ ਲੈ ਆਉਂਦਾ।
ਹਲਤ ਪਲਤ ਦੋ ਵਹਿ ਗਏ ਨਿਤ ਭੁੱਖਾ ਕੂਕੇ ਤਿਹਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੋਂਦੇ ਦੇ ਪੁੱਤਰ ਮਰਵਾਹੇ ਖੱਤਰੀ ਦੇ ਲੋਕ ਤੇ ਪਰਲੋਕ ਦੋਵੇਂ ਚਲੇ ਗਏ, ਨਿਤ ਭੁੱਖਾ ਕੂਕੇ ਤਿਹਾਇਆ, ਤੇ ਹੁਣ ਉਹ ਕਮਲਾ ਹੋਇਆ, ਇਸ ਨੂੰ ਸੰਗਲ ਮਾਰ ਕੇ ਉਹਨਾਂ ਨੇ ਅੰਦਰ ਬੰਨ ਦਿੱਤਾ, ਤੇ ਹੁਣ ਉੱਥੇ ਭੁੱਖਾ ਤੇ ਤਿਹਾਇਆ ਕੂਕਾਂ ਮਾਰਦਾ ਹੈ, ਤੇ ਇਹਨੂੰ ਛੱਡਦੇ ਵੀ ਨਹੀਂ ਵੀ ਇਹ ਕਮਲਾ ਹੋ ਗਿਆ। ਦਿਮਾਗ ਵਿੱਚ ਫਰਕ ਪੈ ਗਿਆ ਵੀ ਐਵੇਂ ਜਾ ਕੇ ਕਿਸੇ ਦੇ ਨਾਲ ਲੜੇਗਾ, ਕਿਸੇ ਦੇ ਗਲ ਪਵੇਗਾ, ਹੁਣ ਸੇਫਟੀ ਦੇ ਪੱਖ ਤੋਂ, ਹੁਣ ਉਸ ਵੇਲੇ ਕੋਈ ਹੋਰ ਤੇ ਇੰਤਜ਼ਾਮ ਨਹੀਂ ਸੀ ਹੋ ਸਕਦਾ, ਤੇ ਇਹਨੂੰ ਸੰਗਲਾਂ ਨਾਲ ਰੱਸਿਆਂ ਨਾਲ ਬੰਨ ਕੇ ਉਹਨਾਂ ਨੇ ਅੰਦਰ ਹੀ ਇਸ ਨੂੰ ਰੱਖ ਦਿੱਤਾ, ਤੇ ਉੱਥੇ ਭੁੱਖਾ ਤਿਹਾਇਆ ਕੂਕਾਂ ਮਾਰਦਾ ਹੈ।
ਧੰਨ ਧੰਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਵਹਿ ਆਪ ਕਰਾਇਆ।
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਧੰਨ ਹੈ, ਧੰਨ ਹੈ ਉਹ ਸਵਾਮੀ ਦੀਨ ਦੁਨੀਆਂ ਦਾ ਮਾਲਕ, ਕਰਤਾ ਪੁਰਖ, ਅਕਾਲ ਪੁਰਖ ਵਾਹਿਗੁਰੂ, ਜਿਨ ਨਿਆਉ ਸੱਚ ਬਹਿ ਆਪ ਕਰਾਇਆ, ਵੀ ਜਿਸਨੇ ਆਪ ਬਾਦਸ਼ਾਹ ਦੇ ਅੰਦਰ ਬੈਠ ਕੇ ਇਹ ਸੱਚਾ ਨਿਆਂ ਕਰਵਾਇਆ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਨਾ, ਅਤੇ ਜਿਸ ਅਕਾਲ ਪੁਰਖ ਨੇ ਬਾਦਸ਼ਾਹ ਦੇ ਅੰਦਰ ਬੈਠ ਕੇ ਜਾਂ ਉਹਦੇ ਵਜ਼ੀਰ ਵਜ਼ੀਰ ਖਾਂ ਦੇ ਅੰਦਰ ਵਰਤ ਕੇ ਅਤੇ ਸੱਚ ਦਾ ਨਿਆਂ ਕਰਵਾਇਆ ਹੈ, ਧੰਨ ਹੈ, ਧੰਨ ਹੈ ਉਹ ਅਕਾਲ ਪੁਰਖ। ਇੱਥੇ ਸਾਨੂੰ ਇਹ ਵੀ ਸੰਕੇਤ ਮਿਲਦਾ ਹੈ ਬਈ ਠੀਕ ਹੈ, ਭਾਵੇਂ ਨਿਆਂ ਤੇ ਬਾਦਸ਼ਾਹ ਰਾਹੀਂ ਹੋਇਆ ਤੇ ਪਰ ਗੁਰੂ ਮਹਾਰਾਜ ਨੇ ਧੰਨਵਾਦ ਬਾਦਸ਼ਾਹ ਦਾ ਨਹੀਂ ਕੀਤਾ, ਅਕਾਲ ਪੁਰਖ ਦਾ ਕੀਤਾ, ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਤੇ ਅਕਾਲ ਪੁਰਖ ਹੀ ਹੈ। ਇਸੇ ਲਈ ਜੇ ਕੋਈ ਬਾਦਸ਼ਾਹ ਵੀ ਨਿਆਂ ਕਰਦਾ ਹੈ ਤੇ ਉਹ ਵੀ ਤੇ ਇੱਕ ਰੱਬ ਦਾ ਬੰਦਾ ਹੈ, ਇਸ ਲਈ ਉਹਦੀ ਝੂਠੀ ਖੁਸ਼ਾਮਤ ਨਹੀਂ ਕੀਤੀ। ਤੇ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ ਵੀ ਧੰਨ ਹੈ, ਧੰਨ ਹੈ ਉਹ ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ ਜਿਸਨੇ ਵਿੱਚ ਆਪ ਬੈਠ ਕੇ ਸੱਚਾ ਨਿਆਂ ਕਰਵਾਇਆ ਹੈ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸੱਚ ਹੈ ਮਾਰ ਪਚਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ ਜਿਵੇਂ ਗੋਂਦੇ ਦਾ ਪੁੱਤਰ ਕਰ ਰਿਹਾ ਸੀ, ਸੋ ਸੱਚ ਹੈ ਮਾਰ ਪਚਾਇਆ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਮਾਰ ਕੇ ਪਚਾ ਦਿੱਤਾ, ਖਪਾ ਦਿੱਤਾ, ਤਬਾਹ ਕਰ ਦਿੱਤਾ, ਨਾਸ ਕਰ ਦਿੱਤਾ।
ਇਹੋ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ।
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਅੱਖਰ ਤਿਨ ਆਖਿਆ, ਅੱਖਰ ਦਾ ਅਰਥ ਹੈ ਉਪਦੇਸ਼ ਅਥਵਾ ਬਚਨ, ਇਹ ਜਿਹੜਾ ਬਚਨ ਹੈ ਇਹ ਉਪਦੇਸ਼ ਹੈ, ਇਹ ਉਸ ਅਕਾਲ ਪੁਰਖ ਨੇ ਆਖਿਆ ਹੈ ਜਿਨ ਜਗਤ ਸਭ ਉਪਾਇਆ, ਜਿਸਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਬਚਨ ਆਖਿਆ ਹੈ ਵੀ ਜਿਹੜਾ ਵੀ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ ਉਹਨੂੰ ਆਪਣੇ ਮੂੰਹ ਦੀ ਖਾਣੀ ਪੈਂਦੀ ਹੈ, ਉਹਨੂੰ ਸਜ਼ਾ ਭੁਗਤਣੀ ਪੈਂਦੀ ਹੈ।
ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸਦਾ ਨਫ਼ਰ ਕਿੱਥੋਂ ਰੱਜ ਖਾਏ।
ਲੋ ਹੁਣ ਜਦੋਂ ਗੋਂਦੇ ਦੇ ਪੁੱਤਰ ਮਰਵਾਹੇ ਖੱਤਰੀ ਦੀ ਇਹ ਹਾਲਤ ਹੋਈ ਤੇ ਜਿਹੜਾ ਉਹਦੇ ਨਾਲ ਉਹਦਾ ਨੌਕਰ ਗਿਆ ਸੀ, ਜਿਹੜਾ ਉਹਦਾ ਖਾਸਨ ਖਾਸ ਆਪਣੇ ਆਪ ਨੂੰ ਸੱਜੀ ਬਾਂਹ ਸਮਝਦਾ ਸੀ, ਤੇ ਫਿਰ ਉਹ ਵੀ ਹੁਣ ਉਹਦੇ ਕੋਲੇ ਜਾਂਦਾ, ਪਹਿਲਾਂ ਤੇ ਉਹ ਉਸ ਨੂੰ ਮਾੜਾ ਮੋਟਾ ਖਾਣ ਪੀਣ ਦੇ ਲਈ ਹੱਥ ਝਾੜਦਾ ਰਹਿੰਦਾ ਸੀ, ਤੇ ਪਰ ਹੁਣ ਬਾਅਦ ਵਿੱਚ ਹੁਣ ਉਹੀ ਜਦੋਂ ਉਹਨੂੰ ਸੰਗਣ ਲੱਗ ਗਏ ਤੇ ਹੁਣ ਨੌਕਰ ਦਾ ਕੀ ਹਾਲ ਹੋਇਆ, ਹੁਣ ਉਸੇ ਨੌਕਰ ਦਾ ਵੀ ਸਤਿਗੁਰੂ ਦੱਸਦੇ ਨੇ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਕਹਿੰਦੇ ਜਿਸ ਬੰਦੇ ਦਾ ਸਾਹਿਬ ਮਾਲਕੀ ਨੰਗਾ ਭੁੱਖਾ ਹੋਵੇ, ਜਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਅਤੇ ਉਹਦਾ ਨਫ਼ਰ ਨੌਕਰ ਕਿੱਥੋਂ ਰੱਜ ਕੇ ਖਾਵੇਗਾ, ਕਿਉਂਕਿ ਉਹ ਤਾਂ ਗੋਂਦੇ ਦੇ ਪੁੱਤਰ ਨੂੰ ਹੀ ਆਪਣਾ ਮਾਲਕ ਸਮਝਦਾ ਸੀ ਨਾ, ਵੀ ਇਹ ਚੌਧਰੀ ਮੇਰਾ ਅਤੇ ਖਾਵੰਦ ਹੈ, ਇਹੀ ਸਭ ਕੁਛ ਮੈਨੂੰ ਦਿੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਸ ਦਾ ਹੁਣ ਸਾਹਿਬ ਹੀ ਭੁੱਖਾ ਨੰਗਾ ਮਰਦਾ ਹੋਵੇ, ਤੇ ਦੱਸੋ ਉਹਦਾ ਨੌਕਰ ਕਿੱਥੋਂ ਰੱਜ ਕੇ ਖਾ ਸਕਦਾ ਹੈ।
ਜੇ ਸਾਹਿਬ ਕਹਿ ਘਰ ਵੱਥ ਹੋਵੇ ਸੋ ਨਫ਼ਰੇ ਹੱਥ ਆਵੇ ਅਣਹੋਂਦੀ ਕਿੱਥੋਂ ਪਾਏ।
ਹਜ਼ੂਰ ਕਹਿੰਦੇ ਨੇ ਜਿਹੜੀ ਚੀਜ਼ ਸਾਹਿਬ ਮਾਲਕ ਦੇ ਘਰ ਦੇ ਵਿੱਚ ਹੁੰਦੀ ਹੈ ਉਹੀ ਨੌਕਰ ਦੇ ਹੱਥ ਆ ਸਕਦੀ ਹੈ ਨਾ, ਤੇ ਹੁਣ ਜਦੋਂ ਮਾਲਕ ਦੇ ਘਰ ਦੇ ਵਿੱਚ ਹੀ ਕੁਛ ਨਹੀਂ ਰਿਹਾ ਤੇ ਨੌਕਰ ਨੂੰ ਹੁਣ ਉਹ ਚੀਜ਼ ਕਿੱਥੋਂ ਮਿਲ ਸਕਦੀ ਹੈ, ਅਣਹੋਂਦੀ ਕਿੱਥੋਂ ਪਾਏ, ਜਿਹੜੀ ਚੀਜ਼ ਹੁਣ ਰਹੀ ਨਹੀਂ ਹੈ, ਜਿਹੜੀ ਮਾਇਆ ਸੀ ਉਹ ਸਾਰੀ ਉੱਥੇ ਦਿੱਲੀ ਵਿੱਚ ਜਿਹੜੇ ਅਹਿਲਕਾਰਾਂ ਨੂੰ ਉੱਥੇ ਜਾ ਕੇ ਖਵਾ ਦਿੱਤੀ, ਅਤੇ ਕੋਈ ਇਨਸਾਫ਼ ਵੀ ਨਾ ਮਿਲ ਸਕਿਆ, ਅਤੇ ਹੁਣ ਉਹਦਾ ਨੌਕਰ ਵੀ ਇਸ ਤਰ੍ਹਾਂ ਦਰ ਦਰ ਮੰਗਦਾ ਫਿਰਦਾ ਸੀ, ਉਹਦੀ ਹਾਲਤ ਸਤਿਗੁਰੂ ਮਹਾਰਾਜ ਨੇ ਬਿਆਨ ਕੀਤੀ ਹੈ ਵੀ ਜਿਹੜੀ ਚੀਜ਼ ਮਾਲਕ ਦੇ ਘਰ ਦੇ ਵਿੱਚ ਹੁੰਦੀ ਉਹੀ ਨੌਕਰ ਨੂੰ ਹੱਥ ਵਿੱਚ ਆ ਸਕਦੀ ਹੈ, ਪਰ ਜਿਹੜੀ ਅਣਹੋਂਦੀ ਦਾ ਅਰਥ ਵੀ ਹੈ ਹੀ ਨਹੀਂ, ਹੁਣ ਉਹਦੇ ਕੋਲ ਵੀ ਮਾਇਆ ਨਹੀਂ ਰਹੀ ਨਾ ਕੋਈ ਹੋਰ ਚੀਜ਼ ਰਹੀ, ਹੁਣ ਕਿੱਥੋਂ ਇਹ ਪ੍ਰਾਪਤ ਕਰ ਸਕਦਾ ਹੈ?
ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਹੋਏ ਬੰਦੇ ਦਾ ਬੰਦਾ, ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਜਿਹੜੇ ਸੱਚੇ ਸਤਿਗੁਰੂ ਦੀ ਸੇਵਾ ਛੱਡ ਕੇ ਅਤੇ ਗਾਂ ਬੰਦਿਆਂ ਦੀ ਸੇਵਾ ਕਰਦੇ ਨੇ, ਬੰਦਿਆਂ ਦੇ ਗੁਲਾਮ ਹੁੰਦੇ ਨੇ, ਉਹਨਾਂ ਨੂੰ ਸਿੱਖਿਆ ਦਿੰਦੇ ਨੇ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਵੀ ਜਿਸ ਮਨੁੱਖ ਦੀ ਸੇਵਾ ਕੀਤੀ ਤੋਂ ਅਤੇ ਫਿਰ ਭਾਈ ਲੇਖਾ ਮੰਗਿਆ ਜਾਂਦਾ ਹੈ, ਕਿਉਂਕਿ ਹੁਣ ਇੱਥੇ ਵੀ ਸੰਗਤਾਂ ਜਦੋਂ ਉਸਦਾ ਨੌਕਰ ਆਉਂਦਾ ਉਹਨੂੰ ਕਹਿੰਦੇ ਗੁੰਦੇ ਦਾ ਨੌਕਰ ਹੈ ਜਿਹੜਾ ਗੁਰੂ ਦੇ ਖਿਲਾਫ ਗਿਆ ਸੀ, ਹੁਣ ਜਿਸ ਦੀ ਸੇਵਾ ਕੀਤੀ ਤੋਂ ਫਿਰ ਲੇਖਾ ਮੰਗਿਆ ਜਾਂਦਾ ਹੈ। ਧਰਮਰਾਜ ਵੀ ਅੱਗੇ ਜਾ ਕੇ ਲੇਖਾ ਮੰਗਦਾ ਹੈ, ਸਾ ਸੇਵਾ ਔਖੀ ਹੋਈ, ਵੀ ਉਹ ਸੇਵਾ ਤੇ ਭਾਈ ਫਿਰ ਔਖੀ ਹੋ ਗਈ, ਪਾਓ ਸੇਵਾ ਤੇ ਸਾਡੇ ਲਈ ਦੁੱਖ ਦੀ ਦੁਖਦਾਈ ਬਣ ਗਈ।
ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪ੍ਰੇਰਣਾ ਦਿੰਦੇ ਹਨ ਵੀ ਗੁਰਮੁਖੋ ਤੁਸੀਂ ਸੇਵਾ ਕਰੋ ਉਸ ਗੁਰੂ ਪਰਮੇਸ਼ਰ ਦੀ ਅਤੇ ਜਿਨ੍ਹਾਂ ਦਾ ਦਰਸ਼ਨ ਵੀ ਸਫਲ ਹੈ। ਜੇ ਕੋਈ ਭਾਵਨਾ ਦੇ ਨਾਲ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਵੀ ਕਰ ਲਵੇ ਉਹਨੂੰ ਵੀ ਉਹ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਬੰਦੇ ਦਾ ਬੰਦਾ ਹੋਣ ਦੇ ਨਾਲੋਂ ਵੀ ਉਸ ਗੁਰੂ ਪਰਮੇਸ਼ਰ ਦੀ ਪਾਈ ਜਾ ਕੇ ਸੇਵਾ ਕਰੋ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਨੇ, ਅਤੇ ਗੁਰੂ ਦੀ ਸੇਵਾ ਕੀਤਿਆਂ ਫਿਰ ਲੇਖਾ ਮੰਗੈ ਨਾ ਕੋਈ, ਫਿਰ ਕੋਈ ਤੁਹਾਡੇ ਪਾਸੋਂ ਲੇਖਾ ਵੀ ਨਹੀਂ ਮੰਗੇਗਾ। ਇੱਥੋਂ ਤੱਕ ਧਰਮਰਾਜ ਵੀ ਲੇਖਾ ਨਹੀਂ ਮੰਗ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਜਿਨ੍ਹਾਂ ਨੂੰ ਗੁਰੂ ਨੇ ਸੇਵਾ 'ਚ ਲਾ ਲਿਆ ਅਤੇ ਉਹਨਾਂ ਦਾ ਧਰਮਰਾਜ ਵੀ ਲੇਖਾ ਪੱਤਾ ਪਾੜ ਦਿੰਦਾ ਹੈ।
ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ।
ਲਾਉਣ ਪੌੜੀ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਿਆਰਿਆਂ ਦਾ ਅਤੇ ਨਾਲ ਜਿਹੜੇ ਉਹਨਾਂ ਦੇ ਨਿੰਦਕ ਨੇ ਉਹਨਾਂ ਦਾ ਫਿਰ ਹਾਲ ਬਿਆਨ ਕਰਦੇ ਨੇ। ਨਾਨਕ ਹੀ ਵਿਚਾਰ ਹੈ ਸੰਤ ਜਨ, ਵੀ ਜਿਹੜੇ ਸੰਤ ਲੋਕ ਨੇ ਉਹ ਤੇ ਇਸ ਗੱਲ ਦੀ ਵਿਚਾਰ ਕਰਦੇ ਨੇ ਅਤੇ ਚਾਰ ਵੇਦ ਕਹਿੰਦੇ, ਜਿਹੜੇ ਚਾਰ ਵੇਦ ਨੇ ਸ਼ਿਆਮ ਵੇਦ ਰਗ ਜੁਜਰ ਅਥਰਵਣ, ਇਹ ਵੀ ਇਹ ਗੱਲ ਕਹਿੰਦੇ ਨੇ। ਮਹਾਂਪੁਰਖ ਵੀ ਇਸ ਗੱਲ ਦੀ ਵਿਚਾਰ ਕਰਦੇ ਨੇ ਅਤੇ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਚਾਰ ਵੇਦ ਉਹ ਵੀ ਇਹੀ ਗੱਲ ਆਖਦੇ ਹਨ।
ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ।
ਲੋਕ ਕਿਹੜੀ ਗੱਲ ਆਖਦੇ ਨੇ ਵੇਦ, ਵੀ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਉਹ ਜੋ ਵੀ ਮੁਖੋਂ ਬਚਨ ਬੋਲਦੇ ਨੇ ਸੇ ਬਚਨ ਹੋ ਬੰਦੇ, ਉਹ ਵੀ ਬਚਨ ਸਾਤੀ ਹੁੰਦੇ ਨੇ। ਮਹਾਂਪੁਰਖਾਂ ਦੇ ਮੂੰਹੋਂ ਜੋ ਬਚਨ ਨਿਕਲ ਗਿਆ ਅਤੇ ਫਿਰ ਉਹ ਪਾਰ ਹੀ ਹੁੰਦਾ, ਜਿਵੇਂ ਉਹ ਕਹਿ ਦਿੰਦੇ ਨੇ ਫਿਰ ਉਵੇਂ ਹੀ ਵਰਤਦਾ ਹੈ।
ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਗਟ ਪਹਾਰਾ ਜਾਪਦਾ, ਪਹਾਰਾ ਦਾ ਅਰਥ ਹੈ ਸੰਸਾਰ ਦਾ ਪਸਾਰਾ, ਫਿਰ ਸਾਰੇ ਸੰਸਾਰ ਦੇ ਵਿੱਚ ਵੀ ਪ੍ਰਗਟ ਪਹਾਰਾ ਜਾਪਦਾ, ਸਾਰੇ ਸੰਸਾਰ ਦੇ ਵਿੱਚ ਵੀ ਇਹ ਪ੍ਰਗਟ ਤੌਰ 'ਤੇ ਇਸ ਗੱਲ ਨੂੰ ਜਾਪਦਾ ਦਾ ਅਰਥ ਜਾਣਿਆ ਜਾਂਦਾ ਹੈ, ਭਾਵ ਦੁਨੀਆਂ ਦੇ ਵਿੱਚ ਵੀ ਇਹ ਸਾਰੇ ਚਰਚਾ ਹੁੰਦੀ ਹੈ, ਸਭ ਲੋਕ ਸੁਣਾਉਂਦੇ ਅਤੇ ਸਾਰੇ ਲੋਕ ਇੱਕ ਦੂਸਰੇ ਤੋਂ ਸੁਣਦੇ ਨੇ ਵੀ ਦੇਖ ਲਓ ਜੋ ਮਹਾਂਪੁਰਖ ਬਚਨ ਕਰਦੇ ਨੇ ਫਿਰ ਉਹ ਪੂਰੇ ਹੁੰਦੇ ਨੇ। ਇਹ ਗੱਲ ਨੂੰ ਸਾਰਾ ਸੰਸਾਰ ਜਾਣਦਾ ਹੈ, ਪ੍ਰਗਟ ਤੌਰ 'ਤੇ ਸਾਰਾ ਸੰਸਾਰ ਵੀ ਜਾਣਦਾ ਹੈ ਅਤੇ ਸਾਰੇ ਲੋਕ ਵੀ ਸੁਣਦੇ ਹਨ।
ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਜਿਹੜੀ ਤੱਤ ਦੀ ਗੱਲ ਸਮਝਾਉਂਦੇ ਨੇ ਵੀ ਇਹ ਦੁਨੀਆਂ ਦੇ ਲੋਕੋ, ਵੀ ਜਿਹੜੇ ਲੋਕ ਸੰਤਾਂ ਦੇ ਨਾਲ ਖਹਿੰਦੇ ਨੇ, ਮਹਾਂਪੁਰਖਾਂ ਦੇ ਨਾਲ ਖਹਿਬਾਜ਼ੀ ਕਰਦੇ ਨੇ, ਉਹਨਾਂ ਦੇ ਨਾਲ ਵੀ ਈਰਖਾ ਕਰਦੇ ਨੇ, ਸੁੱਖ ਨਾ ਪਾਇਨ ਮੁਗਧ ਨਰ, ਉਹ ਜਿਹੜੇ ਮੂਰਖ ਬੰਦੇ ਨੇ ਨਾ ਸਮਝ ਲੋਕ ਨੇ, ਉਹ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦੇ।
ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੜੰਦੇ।
ਲੋ ਜਿਹੜੇ ਮਹਾਂਪੁਰਖ ਨੇ ਭਾਈ, ਉਹ ਤਾਂ ਉਹਨਾਂ ਦੇ ਲਈ ਵੀ ਇਹਨਾਂ ਨੂੰ ਗੁਣ ਪ੍ਰਾਪਤ ਹੋ ਜਾਣ, ਉਹ ਤੇ ਚੰਗੀ ਸਿੱਖਿਆ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਮਹਾਂਪੁਰਖਾਂ ਦਾ ਸੁਭਾਅ ਪਰਉਪਕਾਰੀ ਹੁੰਦਾ ਹੈ, ਉਹ ਉਹਨਾਂ ਨੂੰ ਵੀ ਚੰਗੀ ਸਿੱਖਿਆ ਦਿੰਦੇ ਨੇ ਵੀ ਇਹ ਵੀ ਚੰਗੇ ਗੁਣ ਧਾਰਨ ਕਰ ਲੈਣ, ਕੋਈ ਇਹਨਾਂ ਦੇ ਮਨ ਦੇ ਵਿੱਚ ਵੀ ਸ਼ਾਂਤੀ ਆ ਜਾਵੇ, ਸਤ ਸੰਤੋਖ ਆ ਜਾਵੇ, ਉਹ ਅਹੰਕਾਰ ਸੜਨਦੇ। ਪਰ ਉਹ ਤਾਂ ਅਹੰਕਾਰ ਦੇ ਨਾਲ ਹੀ ਸੜਦੇ ਰਹਿੰਦੇ ਨੇ, ਕੋਈ ਮਹਾਂਪੁਰਖਾਂ ਦੀ ਸਿੱਖਿਆ ਤੇ ਉਹਨਾਂ ਦੇ ਪਾਸੋਂ ਵੀ ਚੰਗਾ ਗੁਣ ਗ੍ਰਹਿਣ ਨਹੀਂ ਕਰ ਸਕਦੇ।
ਹੋਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਵਿੱਚ ਆ ਕੇ ਆਖਦੇ ਨੇ ਵੀ ਉਹ ਵਿਚਾਰੇ ਕੀ ਕਰ ਸਕਦੇ ਨੇ ਜਾਂ ਭਾਗ ਤੁਰ ਮੰਦੇ, ਜਦੋਂ ਉਹਨਾਂ ਦੇ ਵੀ ਧੁਰ ਤੋਂ ਹੀ ਮੰਦੇ ਭਾਗ ਪਏ ਹੋਏ ਨੇ, ਜਿਨ੍ਹਾਂ ਦੇ ਮਾੜੇ ਕਰਮ ਲਿਖੇ ਹੋਏ ਨੇ, ਉਹ ਵਿਚਾਰੇ ਕੀ ਕਰ ਸਕਦੇ ਨੇ? ਹੁਣ ਉਹਨਾਂ ਦੀ ਵੀ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ।
ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਮਹਾਂਪੁਰਖਾਂ ਦੇ ਸਰਾਫੇ ਹੋਏ ਨੇ, ਗੁਰੂ ਦੇ ਦੁਰਕਾਰੇ ਹੋਏ ਨੇ, ਤੇ ਜੋ ਮਾਰੇ ਤਿੰਨ ਪਾਰ ਬ੍ਰਹਮ, ਤੇ ਫਿਰ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਮਾਰ ਦਿੱਤਾ ਹੈ, ਭਾਵ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਵੀ ਆਪਣੇ ਘਰੋਂ ਦੁਰਕਾਰ ਦਿੱਤਾ ਹੈ, ਸੇ ਕਿਸੇ ਨਾ ਸੰਦੇ, ਉਹ ਭਾਈ ਫਿਰ ਕਿਸੇ ਦੇ ਮਿੱਤ ਨਹੀਂ ਬਣਦੇ, ਉਹ ਕਿਸੇ ਦੇ ਮਦਦਗਾਰ ਨਹੀਂ ਬਣਦੇ, ਉਹ ਕਿਸੇ ਦੇ ਹਿਤਕਾਰੀ ਨਹੀਂ ਬਣਦੇ।
ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ।
ਲੋ ਮੁਕਦੀ ਗੱਲ, ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਨਿਰਵੈਰ ਦੇ ਨਾਲ, ਨਿਰਵੈਰ ਸਤਿਗੁਰੂ ਦੇ ਨਾਲ ਅਥਵਾ ਨਿਰਵੈਰ ਮਹਾਂਪੁਰਖਾਂ ਦੇ ਨਾਲ ਵੈਰ ਕਰਦੇ ਨੇ, ਤੇ ਫਿਰ ਧਰਮ ਦਾ ਨਿਆਂ ਤੇ ਇਹੀ ਹੈ, ਪਚੰਦੇ ਉਹਨਾਂ ਨੂੰ ਫਿਰ ਮਰਨਾ ਖਪਣਾ ਪੈਂਦਾ ਹੈ।
ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਪਵੰਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੋ ਜੋ ਸੰਤਾਂ ਨੇ ਸਰਾਪਿਆ ਹੈ ਅਥਵਾ ਸੰਤ ਗੁਰੂ ਨੇ ਜੋ ਜੋ ਸਰਾਪਿਆ ਹੈ ਸੇ ਫਿਰ ਹੈ ਪਵੰਦੇ, ਉਹ ਤੇ ਭਾਈ ਇੱਧਰ ਉੱਧਰ ਭਟਕਦੇ ਫਿਰਦੇ ਨੇ, ਪਰ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ।
ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੇੜ ਮੁੰਡਾ ਹੂੰ ਕੱਟਿਆ, ਵੀ ਜਿਵੇਂ ਕਿਸੇ ਪੇੜ ਬਿਰਸ਼ ਨੂੰ ਮੁੰਡਾ ਹੂੰ ਦਾ ਅਰਥ ਹੈ ਮੁੱਢ ਤੋਂ ਕੱਟ ਦੇਈਏ, ਕਿਸੇ ਬਿਰਸ਼ ਨੂੰ ਮੁੱਢ ਤੋਂ ਕੱਟ ਦੇਈਏ, ਤਿਸ ਡਾਲ ਸੁਕੰਦੇ, ਡਾਲ ਦਾ ਅਰਥ ਹੈ ਜੇ ਟਾਹਣੀਆਂ ਟਾਹਣ ਨੇ, ਉਹ ਫਿਰ ਹੌਲੀ ਹੌਲੀ ਉਹਦੇ ਸੁੱਕਦੇ ਨੇ। ਇਹਦਾ ਮਤਲਬ ਇਹ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਿਹੜਾ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ ਸੀ, ਉਹ ਤੇ ਆਪਣੇ ਕੀਤੇ ਦਾ ਫਲ ਭੋਗ ਕੇ ਮਰ ਗਿਆ ਸੀ, ਉਹ ਤਾਂ ਜਿਹੜਾ ਬਿਰਸ਼ ਮੁੱਢੋਂ ਕੱਟਿਆ ਗਿਆ, ਤੇ ਜਿਹੜੇ ਉਹਦੇ ਸੰਗੀ ਸਾਥੀ ਨੇ ਤੇ ਉਹਦੇ ਪਿੱਛੇ ਜਿਹੜੇ ਕੋਈ ਸਪੋਰਟਰ ਬਣੇ ਹੋਏ ਸਨ, ਉਹ ਟਾਹਣੀਆਂ ਵਾਂਗੂ ਹੁਣ ਸੁੱਕਦੇ ਜਾ ਰਹੇ ਹਨ।
ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ।
ਲਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਸਤਿਗੁਰੂ ਮਹਾਰਾਜ ਦੀ ਵਡਿਆਈ ਸਿਫਤ ਕਰਦੇ ਹਨ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਵੀ ਸਤਿਗੁਰੂ ਦੇ ਵਿੱਚ ਇਹੀ ਸਭ ਤੋਂ ਵੱਡੀ ਵਡਿਆਈ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਮਨ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਹਨ।
ਤੁਸ ਦਿੱਤੀ ਪੂਰੈ ਸਤਿਗੁਰੂ ਘਟੈ ਨਾਹੀਂ ਇੱਕ ਤਿਲ ਕਿਸੈ ਦੀ ਘਟਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਸ ਦਾ ਅਰਥ ਹੈ ਤਰੁੱਠ ਕੇ, ਭਾਵ ਪ੍ਰਸੰਨ ਹੋ ਕੇ, ਇਹ ਵਡਿਆਈ ਸਤਿਗੁਰੂ ਨੂੰ ਪੂਰੇ ਸਤਿਗੁਰੂ ਨੂੰ ਦਿੱਤੀ ਹੈ। ਘਟੈ ਨਾਹੀਂ ਇੱਕ ਤਿਲ ਕਿਸੈ ਦੀ ਘਟਾਈ, ਇਹ ਕਿਸੇ ਦੀ ਵੀ ਘਟਾਈ ਹੋਈ ਇੱਕ ਤਿਲ ਮਾਤਰ ਵੀ ਘਟ ਨਹੀਂ ਸਕਦੀ। ਇਹਦਾ ਮਤਲਬ ਇਹ ਹੈ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਉਹ ਇੱਧਰ ਉੱਧਰ ਜਾ ਕੇ ਲੋਕਾਂ ਦੇ ਵਿੱਚ ਨਿੰਦਿਆ ਚੁਗਲੀ ਕਰਦੇ ਨੇ, ਗੁਰੂ ਮਹਾਰਾਜ ਦੀ ਵਡਿਆਈ ਨੂੰ, ਉਹਨਾਂ ਦੀ ਮਹਿਮਾ ਨੂੰ ਘਟਾਉਣ ਦਾ ਯਤਨ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਸੂਰਜ ਵੱਲ ਨੂੰ ਥੁੱਕਦਾ ਹੈ ਸੂਰਜ ਆਪਣੇ ਮੂੰਹ 'ਤੇ ਡਿੱਗਦਾ ਹੈ, ਜਿਹੜਾ ਆਕਾਸ਼ ਵੱਲ ਨੂੰ ਤੀਰ ਸੰਧਾ ਮੁੜ ਕੇ ਉਹਨੂੰ ਆ ਕੇ ਵੱਜਦਾ, ਇਸ ਲਈ ਪੂਰੇ ਸਤਿਗੁਰੂ ਨੂੰ ਵਡਿਆਈ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਦਿੱਤੀ ਹੈ, ਉਹ ਕਿਸੇ ਦੀ ਕਟਾਈ ਹੋਈ ਇੱਕ ਤਿਲ ਮਾਤਰ ਵੀ ਘਟ ਨਹੀਂ ਸਕਦੀ।
ਸੱਚ ਸਾਹਿਬ ਸਤਿਗੁਰੂ ਕਹਿ ਵੱਲ ਹੈ ਤਾਂ ਝੱਖ ਝੱਖ ਮਰੈ ਸਭ ਲੋਕ ਆਏ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜਦੋਂ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੇ ਵੱਲ ਆਪ ਖੜਾ ਹੈ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਤਿਗੁਰੂ ਦੇ ਪੱਖ 'ਤੇ ਖੜਦਾ ਹੈ, ਤਾਂ ਚੱਕ ਚੱਕ ਮਰੇ ਸਭ ਲੁਕਾਈ, ਵੀ ਜਿੰਨੀ ਵੀ ਮਨਮੁੱਖ ਲੁਕਾਈ ਸ੍ਰਿਸ਼ਟੀ ਹੈ ਗੁਰੂ ਦੇ ਨਿੰਦਕ ਨੇ, ਅਤੇ ਉਹ ਚਖਾ ਮਾਰ ਮਾਰ ਕੇ ਸਾਰੇ ਮਰਦੇ ਨੇ, ਕਿਸੇ ਦੀ ਵਾਹ ਪੇਸ਼ ਨਹੀਂ ਜਾ ਸਕਦੀ, ਕਿਉਂਕਿ ਸਤਿਗੁਰੂ ਤਾਂ ਨਿਰਵੈਰ ਨੇ, ਸਤਿਗੁਰੂ ਦੇ ਪੱਖ 'ਤੇ ਅਕਾਲ ਪੁਰਖ ਆਪ ਖਲੋਂਦਾ ਹੈ, ਅਤੇ ਫਿਰ ਜਿਹੜੇ ਦੁਨੀਆਂ ਦੇ ਲੋਕ ਨੇ, ਭਾਵ ਜਿਹੜੇ ਗੁਰੂ ਦੇ ਨਿੰਦਕ ਨੇ, ਗੱਲ ਉਹਨਾਂ ਦੀ ਹੈ, ਤੇ ਉਹ ਚਖਾ ਮਾਰ ਮਾਰ ਕੇ ਮਰਦੇ ਖਪਦੇ ਰਹਿੰਦੇ ਹਨ।
ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਗੁਰੂ ਦੇ ਨਿੰਦਕ ਸਨ ਤੇ ਗੋਂਦੇ ਦੇ ਪੁੱਤਰ ਵਰਗੇ, ਤੇ ਉਹਨਾਂ ਦੇ ਵਾਹਿਗੁਰੂ ਨਿੰਦਕਾਂ ਦੇ ਮੂੰਹ ਕਾਲੇ ਕਰਦਾ ਹੈ। ਹਰ ਕਰਤਾ ਆਪ ਵਧਾਈ ਤੇ ਉਸ ਕਰਤਾ ਪੁਰਖ ਵਾਹਿਗੁਰੂ ਨੇ ਗੁਰੂ ਦੀ ਵਡਿਆਈ ਆਪ ਹੀ ਵਧਾਈ ਹੈ ਤੇ ਆਪ ਹੀ ਗੁਰੂ ਦੀ ਵਡਿਆਈ ਨੂੰ ਚਾਰ ਚੰਨ ਲਾਏ ਹਨ।
ਜਿਉ ਜਿਉ ਨਿੰਦਕ ਨਿੰਦ ਕਰੇ ਤਿਉ ਤਿਉ ਨਿਤ ਨਿਤ ਚੜ੍ਹੈ ਸਵਾਈ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਵੇਂ ਜਿਵੇਂ ਨਿੰਦਕ ਸਤਿਗੁਰੂ ਦੀ ਨਿੰਦਿਆ ਕਰਦੇ ਨੇ ਉਸੇ ਉਸੇ ਤਰ੍ਹਾਂ ਹਮੇਸ਼ਾ ਹਮੇਸ਼ਾ ਸਤਿਗੁਰੂ ਦੀ ਵਡਿਆਈ ਦਿਨ ਦੁਨੀ ਰਾਤ ਸਵਾਈ ਚੜ੍ਹਤ ਵਿੱਚ ਹੀ ਜਾਂਦੀ ਹੈ, ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦੀ ਹੈ।
ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤੇ ਦਾਸਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਿਆ ਹੈ, ਤਿੰਨ ਪੈਰੀ ਆਣ ਸਭ ਪਾਈ। ਉਸੇ ਵਾਹਿਗੁਰੂ ਨੇ ਜਿਹੜੀ ਮਨਮੁਖ ਲੁਗਾਈ ਸੀ ਉਹ ਵੀ ਸਾਰੀ ਲਿਆ ਕੇ ਸਤਿਗੁਰੂ ਦੇ ਚਰਨੀ ਪਾ ਦਿੱਤੀ। ਜਿਹੜੇ ਗੁਰੂ ਤੋਂ ਬੇਮੁਖ ਸਨ ਤੇ ਜਿਹੜੇ ਗੁੰਦੇ ਦੇ ਪਿਛਲਗ ਬਣੇ ਹੋਏ ਸਨ ਆਖਰ ਉਹ ਵੀ ਹਾਰ ਹੰਭ ਕੇ ਆ ਕੇ ਸਤਿਗੁਰੂ ਦੇ ਚਰਨੀ ਟਹਿ ਪਏ।
ਮਹੱਲਾ ਚੌਥਾ ਸਤਿਗੁਰ ਸੇਤੀ ਗਣਤ ਜੇ ਰੱਖੈ ਹਾਲਤ ਪਾਲਤ ਸਭ ਤਿਸਕਾ ਗਇਆ।
ਲੋਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਗੁੰਦੇ ਦੇ ਪੁੱਤਰ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦੇ ਸਨ ਵੀ ਅਸੀਂ ਗੁਰੂ ਮਹਾਰਾਜ ਦੀ ਕਾਰ ਪੇਟਾ ਵਿੱਚੋਂ ਤੇ ਅਸੀਂ ਕੁਝ ਨਾ ਕੁਝ ਹਿੱਸਾ ਜ਼ਰੂਰ ਲੈਣਾ ਹੈ, ਅਸੀਂ ਮਾਮਲਾ ਲੈਣਾ, ਅਸੀਂ ਚੌਧਰੀ ਹਾਂ। ਲੋ ਹੁਣ ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਸਤਿਗੁਰ ਸੇਤੀ ਗਣਤ ਜੇ ਰੱਖੇ। ਭਾਈ ਜਿਹੜਾ ਆਦਮੀ ਸਤਿਗੁਰੂ ਦੇ ਨਾਲ ਵੀ ਇਹੋ ਜਿਹੀ ਗਿਣਤੀ ਮਿਣਤੀ ਕੋਈ ਲੈਣ ਦੇਣ ਦਾ ਹਿਸਾਬ ਕਿਤਾਬ ਰੱਖਦਾ ਹੈ ਹਲਤ ਪਲ ਸਭ ਤਿਸਕਾ ਗਿਆ ਤੇ ਭਾਈ ਉਹਦਾ ਤੇ ਲੋਕ ਵੀ ਤੇ ਪਰਲੋਕ ਵੀ ਸਾਰਾ ਚਲਿਆ ਗਿਆ।
ਨਿਤ ਚਹੀਆ ਪਾਏ ਝੱਗੂ ਸੁੱਟੇ ਝਖਦਾ ਝਖਦਾ ਝੜ ਪਿਆ।
ਬਈ ਵੇਖ ਲਓ ਜਿਹੜਾ ਗੁੰਦੇ ਦਾ ਪੁੱਤਰ ਸੀ ਹਮੇਸ਼ਾ ਝਹੀਆਂ ਲੈ ਕੇ ਪੈਂਦਾ ਸੀ ਕਿਉਂਕਿ ਸੁਭਾਅ ਹੁੰਦਾ ਜਿਹੜਾ ਝੂਠਾ ਬੰਦਾ ਹੁੰਦਾ ਤੇ ਫਿਰ ਉਹ ਦੂਸਰੇ ਨੂੰ ਝਹੀਆਂ ਲੈ ਕੇ ਕਚੀਚੀਆਂ ਵੱਟ ਵੱਟ ਕੇ ਤੇ ਆਪਣਾ ਰੋਹਬ ਝਾੜਨ ਦਾ ਯਤਨ ਕਰਦਾ ਹੈ। ਲੋ ਸਤਿਗੁਰੂ ਕਹਿੰਦੇ ਨੇ ਗੱਲਾਂ ਪਹਿਲਾਂ ਤੋਂ ਹੁੰਦੀਆਂ ਆਈਆਂ ਨੇ। ਨਿਤ ਝਹੀਆਂ ਪਾਏ ਉਹ ਹਮੇਸ਼ਾ ਝਹੀਆਂ ਲੈ ਕੇ ਪੈਂਦਾ ਸੀ ਤੇ ਮੂੰਹ ਤੋਂ ਝੱਗ ਵੀ ਸੁੱਟਦਾ ਸੀ। ਜਦੋਂ ਆਦਮੀ ਗੁੱਸੇ ਵਿੱਚ ਬੋਲਦਾ ਮੂੰਹ ਵਿੱਚੋਂ ਥੁੱਕ ਡਿੱਗਦਾ, ਉਹਨੂੰ ਝੱਗ ਲਿਖਿਆ ਹੈ। ਹਜ਼ੂਰ ਕਹਿੰਦੇ ਜਿਹੜਾ ਹਮੇਸ਼ਾ ਝਹੀਆਂ ਲੈ ਕੇ ਪੈਂਦਾ ਸੀ ਮੂੰਹ ਵਿੱਚੋਂ ਝੱਗ ਸੁੱਟਦਾ ਸੀ ਥੁੱਕ ਸੁੱਟਦਾ ਸੀ ਤੇ ਚੱਖਦਾ ਚੱਖਦਾ ਚੜ੍ਹ ਪਿਆ ਤੇ ਅਖੀਰ ਚੱਖਦਾ ਚੱਖਦਾ ਚੱਖਾਂ ਮਾਰਦਾ ਮਾਰਦਾ ਆਪ ਹੀ ਝੜ ਗਿਆ। ਭਾਵ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਸੀ ਗੁੰਦੇ ਦਾ ਪੁੱਤਰ ਉਹ ਆਪ ਹੀ ਝੜ ਗਿਆ, ਆਪ ਹੀ ਮਰ ਖਪ ਗਿਆ।
ਨਿਤ ਉਪਾਵ ਕਰੈ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁੰਦੇ ਦਾ ਪੁੱਤਰ ਮਰਵਾਹਾ ਖੱਤਰੀ ਸੀ ਉਹ ਤੇ ਹਮੇਸ਼ਾ ਲਈ ਮਾਇਆ ਤੇ ਧਨ ਦੇ ਵਾਸਤੇ ਉਪਾਵ ਕਰੈ ਯਤਨ ਕਰਦਾ ਸੀ। ਕਿਧਰੇ ਲਾਹੌਰ ਤੇ ਕਿਧਰੇ ਦਿੱਲੀ ਦਰਬਾਰੇ ਤੁਰਿਆ ਫਿਰਦਾ ਸੀ ਵੀ ਇਹ ਜਿਹੜੀ ਗੋਇੰਦਵਾਲ ਦੀ ਮਾਲਕੀ ਸਾਡੀ ਹੈ, ਅਸੀਂ ਚੌਧਰੀ ਹਾਂ, ਇਹਦਾ ਮਾਮਲਾ ਸਾਨੂੰ ਮਿਲਣਾ ਚਾਹੀਦਾ ਹੈ ਤੇ ਗੁਰੂ ਦੀ ਕਾਰ ਭੇਟਾ ਵਿੱਚੋਂ ਹਿੱਸਾ ਵੀ ਸਾਨੂੰ ਮਿਲਣਾ ਚਾਹੀਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਬੰਦਾ ਤੇ ਮਾਇਆ ਤੇ ਧਨ ਪ੍ਰਾਪਤੀ ਵਾਸਤੇ ਯਤਨ ਕਰਦਾ ਫਿਰਦਾ ਸੀ ਤੇ ਉਹਦਾ ਫਿਰ ਹਸ਼ਰ ਕੀ ਹੋਇਆ, ਅਗਲਾ ਧਨ ਵੀ ਉੱਡ ਗਿਆ। ਜਿਹੜਾ ਉਹਦੇ ਕੋਲੇ ਪਹਿਲਾ ਧਨ ਸੀ ਜੋੜਿਆ ਹੋਇਆ ਉਹ ਵੀ ਸਾਰਾ ਉੱਡ ਗਿਆ। ਜਦੋਂ ਲਾਹੌਰ ਵਿੱਚ ਗਿਆ ਦਿੱਲੀ ਦਰਬਾਰ ਦੇ ਵਿੱਚ ਗਿਆ ਉੱਥੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਵੱਡੀਆਂ ਦੇਣੀਆਂ ਪਈਆਂ ਅਤੇ ਉੱਥੇ ਜਾ ਕੇ ਵੀ ਮੁਕੱਦਮਾ ਖਾਰਜ ਹੋ ਗਿਆ, ਝੂਠਾ ਹੋ ਗਿਆ ਅਤੇ ਜਿਹੜਾ ਕੋਲੇ ਪਹਿਲਾ ਤਨ ਸੀ ਉਹ ਵੀ ਸਾਰਾ ਉੱਡ ਗਿਆ, ਉਹ ਵੀ ਸਾਰਾ ਚਲਾ ਗਿਆ।
ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਾਇਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੀ ਹੁਣ ਉਹ ਖੱਟ ਸਕਦਾ ਹੈ, ਕੀ ਉਹ ਖਾ ਸਕਦਾ ਹੈ। ਭਾਵ ਨਾ ਤੇ ਹੁਣ ਉਹਨੂੰ ਕੋਈ ਹੋਰ ਕਿਸੇ ਪਾਸਿਓਂ ਧਨ ਆਉਣ ਦੀ ਉਮੀਦ ਹੀ ਰਹੀ ਹੈ ਅਤੇ ਨਾ ਹੀ ਉਹਨੂੰ ਹੁਣ ਕੋਈ ਰੋਟੀ ਪਾਣੀ ਉਹਦੇ ਅੰਦਰ ਲੰਘਦਾ ਹੈ। ਦੁੱਖ ਦੇ ਵਿੱਚ ਜਿਸ ਅੰਦਰ ਸਹਿਸਾ ਦੁੱਖ ਪਿਆ, ਜਿਹਦੇ ਅੰਦਰ ਪਾਈ ਸੰਸਾਰ ਅਤੇ ਦੁੱਖ ਪ੍ਰਵੇਸ਼ ਹੋ ਗਿਆ, ਭਾਵ ਜੀ ਨੂੰ ਵੱਡਾ ਸਦਮਾ ਮਿਲ ਗਿਆ ਹੈ ਅਤੇ ਜਿਸ ਨੂੰ ਮੂੰਹ ਦੀ ਖਾਣੀ ਪਈ ਹੈ ਸਰਕਾਰੀ ਦਰਬਾਰੇ ਝੂਠਾ ਹੋਇਆ ਹੈ ਅਤੇ ਬਈ ਉਹ ਹੁਣ ਕੀ ਖੱਟੇਗਾ ਅਤੇ ਕੀ ਖਾਵੇਗਾ, ਭਾਵ ਸਭ ਕੁਝ ਉਹਦਾ ਖਤਮ ਹੋ ਗਿਆ, ਤਬਾਹ ਹੋ ਗਿਆ।
ਨਿਰਵੈਰੈ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦੇ ਲੋਕਾਂ ਨੂੰ ਸਿੱਖਿਆ ਦਿੰਦੇ ਨੇ, ਗੁਰਮੁਖੋ ਜਿਹੜੇ ਨਿਰਵੈਰਾਂ ਦੇ ਨਾਲ ਵੀ ਵੈਰ ਰਚਾਉਂਦੇ ਨੇ ਮਾਨੋ ਸਾਰੇ ਜਗਤ ਦਾ ਪਾਪ ਉਹਨਾਂ ਨੇ ਆਪਣੇ ਸਿਰ 'ਤੇ ਲੈ ਲਿਆ। ਇਸ ਲਈ ਨਿਰਵੈਰਾਂ ਦੇ ਨਾਲ, ਨਿਰਵੈਰ ਮਹਾਂਪੁਰਖਾਂ ਦੇ ਨਾਲ ਅਤੇ ਨਿਰਵੈਰ ਸਤਿਗੁਰੂ ਦੇ ਨਾਲ ਕਦੇ ਭੁੱਲ ਕੇ ਵੀ ਸਾਨੂੰ ਵੈਰ ਨਹੀਂ ਕਰਨਾ ਚਾਹੀਦਾ।
ਉਸ ਅੱਗੇ ਪਿੱਛੇ ਢੋਈ ਨਾਹੀ, ਜਿਸ ਅੰਦਰ ਨਿੰਦਾ ਮੋਹ ਅੰਬ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਹੁਣ ਅੱਗੇ ਪਿੱਛੇ ਉਹਨੂੰ ਕਿਧਰੇ ਵੀ ਢੋਈ ਨਹੀਂ ਮਿਲਦੀ, ਭਾਵ ਨਾ ਤੇ ਦਿੱਲੀ ਦਰਬਾਰ ਵਿੱਚ ਉਹਦੀ ਫਰਿਆਦ ਸੁਣੀ ਗਈ ਅਤੇ ਨਾ ਹੀ ਪਿੱਛੇ ਜਿਹੜੇ ਇਹਦੇ ਪਰਿਵਾਰ ਨੇ, ਕੁੜਮਾਂ ਨੇ, ਸੰਗਤ ਨੇ ਇਸ ਨੂੰ ਮੂੰਹ ਲਾਇਆ। ਅੱਗੇ ਪਿੱਛੇ ਕਿਧਰੇ ਵੀ ਇਹਨੂੰ ਹੁਣ ਟੋਈ ਨਹੀਂ ਮਿਲੀ, ਅਥਵਾ ਲੋਕ ਅਤੇ ਪ੍ਰਲੋਕ ਵਿੱਚ ਵੀ ਹੁਣ ਇਹਨੂੰ ਟੋਈ ਨਹੀਂ ਮਿਲੇਗੀ। ਕਿਉਂ? ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਵੀ ਜਿਸ ਦੇ ਮੂੰਹ ਦੇ ਅੰਦਰ ਨਿੰਦਾ ਦਾ ਅੰਬ ਪਿਆ ਹੋਇਆ ਹੈ ਅਤੇ ਉਹਨੂੰ ਹੁਣ ਟੋਈ ਕੀ ਮਿਲਣੀ ਹੈ। ਅੰਬ ਤੋਂ ਮੁਰਾਦ ਹੈ, ਅੰਬ ਇੱਕ ਫਲ ਹੈ, ਵੀ ਕਹਿੰਦੇ ਉਹ ਬੜਾ ਮਿੱਠਾ ਹੁੰਦਾ ਅਤੇ ਜਿਹਨੂੰ ਕਹਿੰਦੇ ਵੀ ਉਹ ਅੰਬ ਮਿਲ ਜਾਵੇ ਅਤੇ ਫਿਰ ਉਹਨੂੰ ਬੜਾ ਖੁਸ਼ ਹੋ ਕੇ ਚੂਪਦਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜੀ ਨਿੰਦਿਆ ਕਰਨੀ ਹੈ ਨਿੰਦਕ ਨੂੰ, ਉਹ ਵੀ ਅੰਬ ਵਾਂਗੂ ਹੀ ਮਿੱਠੀ ਲੱਗਦੀ ਹੈ। ਜਿਵੇਂ ਆਦਮੀ ਖੁਸ਼ ਹੋ ਕੇ ਅੰਬ ਚੂਪਦਾ ਹੈ ਨਾ, ਅਤੇ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਨਿੰਦਕ ਹੈ ਉਹਦੇ ਮੂੰਹ ਵਿੱਚ ਨਿੰਦਿਆ ਦਾ ਅੰਬ ਪਿਆ ਹੁੰਦਾ ਅਤੇ ਉਹ ਖੁਸ਼ ਹੋ ਕੇ ਨਿੰਦਿਆ ਕਰਦਾ ਹੈ, ਪਰ ਉਹ ਇਹ ਨਹੀਂ ਸਮਝਦਾ ਵੀ ਇਹਦੇ ਨਾਲ ਮੇਰਾ ਲੋਕ ਅਤੇ ਪ੍ਰਲੋਕ ਵਿਗੜ ਰਿਹਾ ਹੈ। ਪਰ ਉਹਦੇ ਮੂੰਹ ਵਿੱਚ ਹੁਣ ਨਿੰਦਿਆ ਦਾ ਵੀ ਸਵਾਦ ਪੈ ਗਿਆ, ਜਿਵੇਂ ਅੰਬ ਦਾ ਰਸ ਹੁੰਦਾ ਹੈ, ਉਹ ਨਿੰਦਿਆ ਦਾ ਅੰਬ ਉਹਦੇ ਮੂੰਹ ਦੇ ਵਿੱਚ ਪੈ ਜਾਂਦਾ ਹੈ। ਜਾਂ ਇਸ ਦਾ ਦੂਜਾ ਅਰਥ ਇਹ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ, ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਵੀ ਜਿਹਦੇ ਅੰਦਰ ਭਾਈ ਮੂੰਹ ਦੇ ਨਿੰਦਿਆ ਹੁੰਦੀ ਹੈ ਅਤੇ ਅੰਬ ਪਿਆ ਅਤੇ ਉਹਦੇ ਮੂੰਹ ਦੇ ਵਿੱਚ ਜਿਹੜਾ ਅੰਬ ਰੋਗ ਉਹ ਪੈ ਜਾਂਦਾ, ਜਿਹੜਾ ਅੰਬ ਰੋਗ ਉਹ ਹੁੰਦਾ। ਜਿਵੇਂ ਕਹਿੰਦੇ ਵੀ ਇਹਦਾ ਹੁਣ ਆਦਮੀ ਕੋਈ ਬਹੁਤਾ ਬੋਲੀ ਜਾਵੇ ਅਤੇ ਫਿਰ ਉਹ ਕਹਿੰਦੇ ਵੀ ਹੁਣ ਮੇਰਾ ਤਾਂ ਹੁਣ ਵੀ ਸਿਰ ਪੀੜ ਕਰਨ ਲੱਗ ਪਿਆ, ਮੇਰਾ ਤਾਂ ਮੂੰਹ ਵੀ ਦੁਖਣ ਲੱਗ ਪਿਆ। ਉਹ ਅੰਬ ਰੋਗ ਹੁੰਦਾ ਵੀ ਮੂੰਹ ਪੱਕ ਜਾਣਾ, ਦੁਖਣ ਲੱਗ ਜਾਣਾ। ਜਿਹੜਾ ਭਾਈ ਸਤਿਗੁਰੂ ਦੀ ਨਿੰਦਿਆ ਕਰਦਾ, ਜਿਹਦੇ ਮੂੰਹ ਵਿੱਚ ਨਿੰਦਿਆ ਪ੍ਰਵੇਸ਼ ਹੋ ਜਾਂਦੀ ਹੈ ਅਤੇ ਫਿਰ ਉਹਨੂੰ ਜਿਹੜਾ ਉਹ ਮੂੰਹ ਦਾ ਪੱਕ ਜਾਣਾ ਅਤੇ ਥੱਕ ਜਾਣਾ ਅਤੇ ਦੁੱਖ ਤਕਲੀਫ ਹੋ ਜਾਣੀ, ਇਹ ਅੰਬ ਰੋਗ ਉਸਨੂੰ ਪੈ ਜਾਂਦਾ ਹੈ। ਅਤੇ ਬਾਕੀ ਭਾਈ ਕਾਹਨ ਸਿੰਘ ਨਾਭਾ ਨੇ ਇੱਥੇ ਅੰਬ ਦਾ ਅਰਥ ਪਾਣੀ ਵੀ ਕੀਤਾ, ਅੰਬ ਪਾਣੀ ਦਾ ਵੀ ਨਾਂ ਹੁੰਦਾ। ਕਹਿੰਦੇ ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਜਿਹਦੇ ਮੂੰਹ ਦੇ ਵਿੱਚ ਨਿੰਦਿਆ ਦਾ ਅੰਬ ਦਾ ਅਰਥ ਹੈ ਵੀ ਪਾਣੀ ਪੈ ਗਿਆ, ਭਾਵ ਜਿਵੇਂ ਕਿਸੇ ਛਾਲੇ ਵਿੱਚ ਪਾਣੀ ਭਰਦਾ ਹੈ ਨਾ, ਇਉਂ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਉਹਦੇ ਮੂੰਹ ਦੇ ਵਿੱਚ ਵੀ ਉਹ ਪਾਣੀ ਭਰ ਜਾਂਦਾ, ਭਾਵ ਉਹ ਛਾਲੇ ਹੋ ਜਾਂਦੇ ਨੇ ਤੇ ਫਿਰ ਉਹ ਬੋਲਣ ਜੋਗਾ ਵੀ ਨਹੀਂ ਰਹਿੰਦਾ।
ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ।
ਉਹਦੀ ਇੰਨੀ ਕਿਸਮਤ ਮਾੜੀ ਬਣ ਜਾਂਦੀ ਹੈ, ਜੇ ਉਹ ਸੋਨੇ ਨੂੰ ਵੀ ਹੱਥ ਪਾਵੇ ਤਾਂ ਖੇਹੂ ਸੇਤੀ ਰਲ ਗਿਆ, ਉਹ ਸੋਨਾ ਵੀ ਮਿੱਟੀ ਨਾਲ ਹੀ ਰਲ ਜਾਂਦਾ। ਭਾਵ ਜੇ ਕੋਈ ਚੰਗੇ ਕੰਮ ਨੂੰ ਵੀ ਹੱਥ ਪਾਉਂਦਾ ਹੈ, ਜਿਵੇਂ ਕਹਿੰਦੇ ਇਹਦਾ ਸੋਨੇ ਨੂੰ ਵੀ ਹੱਥ ਲਾ ਦੇਵੇ, ਸੋਨਾ ਵੀ ਮਿੱਟੀ ਬਣ ਜਾਂਦਾ। ਅਤੇ ਇਸ ਤਰ੍ਹਾਂ ਮਾੜੀ ਕਿਸਮਤ ਵਾਲੇ ਲੋਕ ਜੇ ਚੰਗੇ ਕੰਮ ਨੂੰ ਵੀ ਹੱਥ ਪਾਉਂਦੇ ਨੇ ਤੇ ਉਹਨਾਂ ਦਾ ਕੀਤਾ ਕਤਰਿਆ ਸਾਰਾ ਖੇਹ ਦੇ ਵਿੱਚ ਰਲ ਜਾਂਦਾ ਹੈ।
ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ ਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤਰਸ ਵਿੱਚ ਆ ਕੇ ਉਹਦੇ ਬਖਸ਼ਾਉਣ ਦਾ ਵੀ ਢੰਗ ਤਰੀਕਾ ਦੱਸਦੇ ਨੇ। ਭਾਈ ਜਿਹੜਾ ਐਸਾ ਗੁਰੂ ਦਾ ਨਿੰਦਕ ਹੈ, ਭੁੱਲਿਆ ਭਟਕਿਆ, ਜੇ ਫਿਰ ਮੁੜ ਕੇ ਗੁਰੂ ਦੀ ਸ਼ਰਣ ਵਿੱਚ ਆ ਜਾਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਸਤਿਗੁਰੂ ਬਖਸ਼ੈਂਦ ਨੇ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਬਿਰਦ ਸਵਾਮੀ ਸੰਦਾ, ਅਤੇ ਸਾਹਿਬ ਸਤਿਗੁਰੂ ਉਹਦੇ ਪਿਛਲੇ ਸਾਰੇ ਔਗਣਾਂ ਨੂੰ ਬਖਸ਼ ਲੈਂਦੇ ਹਨ।
ਜਨ ਨਾਨਕ ਅਨ ਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲ ਵਿਖ ਪਾਪ ਗਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ ਅਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਡਾ ਤੇ ਸਾਰਾ ਕਿਲਵਿਖ ਦਾ ਅਰਥ ਹੈ ਜਿਹੜਾ ਬੱਜਰ ਪਾਪ ਅਤੇ ਸਮਾਨ ਪਾਪਾਂ ਦਾ ਗਰੋਹ ਸੀ ਉਹ ਚਲਿਆ ਗਿਆ, ਕਿਉਂਕਿ ਸਿਮਰਨ ਦੇ ਵਿੱਚ ਸ਼ਕਤੀ ਹੈ, ਉਹ ਸਾਰੇ ਪਾਪਾਂ ਨੂੰ ਤੇ ਦੁੱਖਾਂ ਨੂੰ ਨਾਸ ਕਰ ਦਿੰਦਾ ਹੈ।
ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦੂ ਉੱਪਰ ਤੂੰ ਦੀਵਾਨ।
ਲਾਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਨੇ, ਵੀ ਜਿਵੇਂ ਆਮ ਦੁਨੀਆਂ ਦੇ ਲੋਕ ਵੀ ਐਵੇਂ ਬੰਦੇ ਦੀ ਖੁਸ਼ਾਮਦ ਕਰਦੇ ਨੇ, ਉਹਨੂੰ ਖੁਸ਼ ਕਰਦੇ ਨੇ ਵੀ ਤੂੰ ਬੜਾ ਚੰਗਾ ਨਿਆਂ ਕੀਤਾ, ਤੂੰ ਬਹੁਤ ਵਧੀਆ ਕੰਮ ਕੀਤਾ, ਪਰ ਸਤਿਗੁਰੂ ਕਹਿੰਦੇ ਬੰਦਾ ਕੀ ਚੀਜ਼ ਹੈ, ਤੁਸੀਂ ਵਾਹਿਗੁਰੂ ਦੀ ਸਿਫਤ ਕਰੋ, ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀ ਬਾਣ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਤੂੰ ਹੈ ਸੱਚਾ ਸੱਚ ਤੂੰ ਹੀ ਪਿੱਛੇ ਸੱਚਾ ਸੀ ਅਤੇ ਤੂੰ ਹੀ ਹੁਣ ਸੱਚਾ ਹੈ। ਸਭ ਤੋਂ ਉੱਪਰ ਤੂੰ ਦੀਵਾਨ ਹੈ ਵਾਹਿਗੁਰੂ, ਸਭ ਤੋਂ ਉੱਤੇ ਤਾਂ ਤੂੰ ਹੀ ਦੀਵਾਨ ਦਾ ਅਰਥ ਮੁਸਾਹਿਬ ਹੈ। ਮੁਸਾਹਿਬ ਉਸ ਹਾਕਮ ਨੂੰ ਕਹਿੰਦੇ ਨੇ ਜਿਹੜਾ ਕੋਈ ਨਿਆਂ ਕਰੇ, ਜਿਹਦੇ ਵਿੱਚ ਇਨਸਾਫ਼ ਕਰਨ ਦੀ ਯੋਗਤਾ ਹੋਵੇ। ਹਜ਼ੂਰ ਕਹਿੰਦੇ ਹੈ ਵਾਹਿਗੁਰੂ ਤੂੰ ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਅਤੇ ਸਭ ਤੋਂ ਉੱਤੇ ਦੀਵਾਨ ਦਾ ਅਰਥ ਹੈ ਵੀ ਮੁਸਾਹਿਬ ਨਿਆਂ ਕਰਨ ਵਾਲਾ ਹਾਕਮ ਤੂੰ ਹੀ ਹੈ।
ਜੋ ਤੁਧ ਸੱਚ ਧਿਆਏ ਦੇ ਸੱਚ ਸੇਵਨ ਸੱਚੇ ਤੇਰਾ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਤੁਧ ਸੱਚ ਧਿਆਏ ਦੇ, ਹੇ ਸੱਚ ਸਰੂ ਵਾਹਿਗੁਰੂ ਜੋ ਤੈਨੂੰ ਧਿਆਉਂਦੇ ਨੇ ਸੱਚ ਸੇਵਨ ਅਤੇ ਨਾਲ ਹੇ ਸੱਚੇ ਵਾਹਿਗੁਰੂ ਤੈਨੂੰ ਸੇਵਦੇ ਨੇ, ਸੱਚੇ ਤੇਰਾ ਮਾਣ ਹੈ ਸੱਚੇ ਵਾਹਿਗੁਰੂ, ਫਿਰ ਉਹਨਾਂ ਨੂੰ ਤੇਰਾ ਮਾਣ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਗੁਰਸਿੱਖ ਮਾਈ ਪਾਈ ਉਹ ਸੱਚੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਤੇ ਉਹਦੀ ਸੇਵਾ ਟਹਿਲ ਭਗਤੀ ਕਰਦੇ ਨੇ ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਮਾਣ ਸਤਿਕਾਰ ਬਖਸ਼ਿਸ਼ ਕਰਦਾ ਹੈ।
ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹਨਾਂ ਨੂੰ ਤੂੰ ਮਾਣ ਦੇ ਦਿੰਦਾ ਉਹਨਾਂ ਅੰਦਰ ਸੱਚ, ਉਹਨਾਂ ਦੇ ਅੰਦਰ ਸੱਚ ਹੁੰਦਾ ਅਤੇ ਫਿਰ ਉਹਨਾਂ ਦੇ ਮੁਖ ਵੀ ਉਜਲੇ ਹੁੰਦੇ ਨੇ ਸੱਚ ਬੋਲਣ ਅਤੇ ਬੋਲਦੇ ਵੀ ਉਹ ਸੱਚ ਨੇ। ਸੱਚੇ ਤੇਰਾ ਤਾਣ ਕਿਉਂਕਿ ਇਹ ਵਾਹਿਗੁਰੂ ਹੈ ਸੱਚੇ ਵਾਹਿਗੁਰੂ, ਉਹਨਾਂ ਨੂੰ ਤੇਰਾ ਬਲ ਹੁੰਦਾ, ਉਹ ਤੇਰੇ ਬਲ ਦਾ ਆਸਰਾ ਹਮੇਸ਼ਾ ਲਈ ਸੱਚ ਦਾ ਪੱਲਾ ਨਹੀਂ ਛੱਡਦੇ, ਸੱਚ ਬੋਲਦੇ ਹਨ।
ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨਿਸ਼ਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਅਸਲੀ ਪਰਮੇਸ਼ਰ ਦੇ ਭਗਤ ਨੇ ਜਿਨ੍ਹਾਂ ਨੇ ਗੁਰੂ ਦੁਆਰਾ ਤੈਨੂੰ ਸਲਾਹਿਆ ਹੈ ਕਿਵੇਂ ਸੱਚ ਸ਼ਬਦ ਨਿਸ਼ਾਨ, ਅਤੇ ਫਿਰ ਉਹਨਾਂ ਨੂੰ ਸੱਚਾ ਸ਼ਬਦ ਦਾ ਨਿਸ਼ਾਨ ਪ੍ਰਮਾਣ ਪੱਤਰ ਮਿਲ ਗਿਆ। ਭਾਵ ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਫਿਰ ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਸੱਚੇ ਸ਼ਬਦ ਦਾ ਨਿਸ਼ਾਨ ਦਾ ਅਰਥ ਹੈ ਪ੍ਰਮਾਣ ਪੱਤਰ ਮਿਲ ਜਾਂਦਾ ਅਤੇ ਫਿਰ ਉਹ ਨਾਮ ਅਤੇ ਗੁਰੂ ਦਾ ਗੁਰਬਾਣੀ ਦਾ ਓਟ ਆਸਰਾ ਲੈ ਕੇ ਜਿੱਥੇ ਵੀ ਜਾਂਦੇ ਨੇ ਸਭ ਥਾਵਾਂ 'ਤੇ ਉਹਨਾਂ ਦਾ ਸਤਿਕਾਰ ਹੁੰਦਾ ਹੈ।
ਸੱਚ ਜੇ ਸੱਚੇ ਸੇਵਦੇ ਤਿੰਨ ਵਾਰੀ ਸਦ ਕੁਰਬਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਜੇ ਸੱਚੇ ਸੇਵਦੇ, ਜਿਹੜੇ ਸੱਚਮੁੱਚ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਦੇ ਨੇ, ਭਾਵ ਜਿਹੜੇ ਪੂਰਨ ਨਿਸ਼ਚੇ ਯਕੀਨ ਦੇ ਨਾਲ ਸੱਚੇ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਹਨ ਤਿੰਨ ਵਾਰੀ ਸਦ ਕੁਰਬਾਨ। ਹਜ਼ੂਰ ਕਹਿੰਦੇ ਨੇ ਭਾਈ ਮੈਂ ਉਹਨਾਂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦਾ ਹਾਂ, ਹਮੇਸ਼ਾ ਲਈ ਵਾਰ ਨਹੀਂ ਬਲਿਹਾਰ ਨਹੀਂ ਜਾਂਦਾ ਹਾਂ।
ਸਲੋਕ ਮਹੱਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ।
ਲਾਉਣ ਇਹ ਅੱਗੇ ਜਿਹੜਾ ਸਲੋਕ ਆ ਰਿਹਾ ਹੈ ਇਹਦੀ ਉਥਾਨਕਾ ਮਹਾਂਪੁਰਖੇ ਦੱਸਦੇ ਹਨ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਕ ਵਾਰ ਲਾਹੌਰ ਸ਼ਹਿਰ ਦੇ ਵਿੱਚ ਗਏ, ਅੰਮ੍ਰਿਤ ਵੇਲਾ ਸੀ, ਸਤਿਗੁਰੂ ਮਹਾਰਾਜ ਨੇ ਕੀ ਵੇਖਿਆ, ਉੱਥੇ ਬੁੱਚੜਖਾਨੇ ਦੇ ਵਿੱਚ ਬਹੁਤ ਸਾਰੀਆਂ ਗਊਆਂ ਨੂੰ ਕਤਲ ਕੀਤਾ ਜਾ ਰਿਹਾ ਹੈ। ਇਸ ਜ਼ੁਲਮ ਨੂੰ ਤੱਕ ਕੇ ਅਤੇ ਗੁਰੂ ਮਹਾਰਾਜ ਦੇ ਮੂੰਹੋਂ ਬਚਨ ਨਿਕਲੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਬਚਨ 12 ਵਧੀਕ ਸ਼ਲੋਕਾਂ ਵਿੱਚ ਆਏ ਨੇ। ਅਤੇ ਗੁਰੂ ਮਹਾਰਾਜ ਨੇ ਜਦੋਂ ਇਹ ਬਚਨ ਉਚਾਰਨ ਕੀਤੇ, ਇਹਨਾਂ ਦਾ ਪ੍ਰਭਾਵ ਇਹ ਹੋਇਆ ਕਿ ਉਸ ਲਾਹੌਰ ਸ਼ਹਿਰ ਦੇ ਅੰਦਰ ਵੀ ਉੱਥੇ ਹਮੇਸ਼ਾ ਲਈ ਕੋਈ ਨਾ ਕੋਈ ਲੜਾਈ ਫਸਾਦ ਹੁੰਦਾ ਅਤੇ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਅਤੇ ਇਸ ਢੰਗ ਦੇ ਨਾਲ ਉੱਥੇ ਕਹਿਰ ਵਰਗਾ ਜ਼ਹਿਰ ਵਾਪਰਦਾ। ਆ ਜਿਵੇਂ ਹੁਣ ਕਿਤੇ ਬੰਬ ਕਾਂਡ ਹੁੰਦੇ ਨੇ, ਬੰਦੇ ਮਰਦੇ ਨੇ, ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਬੜੀ ਉੱਥੇ ਭੈੜੀ ਹਾਲਤ ਹੁੰਦੀ। ਅਤੇ ਫਿਰ ਕੁਝ ਸਿਆਣੇ ਲੋਕ ਸਨ, ਉਹਨਾਂ ਨੇ ਸੋਚਿਆ ਵੀ ਇਹਦਾ ਕੋਈ ਹੱਲ ਲੱਭਿਆ ਜਾਵੇ। ਬੜੇ ਯਤਨ ਕੀਤੇ ਪਰ ਉਹ ਲੜਾਈ ਦੰਗੇ ਫਸਾਦ ਬੰਦ ਨਾ ਹੋਏ। ਫਿਰ ਕਿਸੇ ਨੇ ਆਖਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੋਏ ਨੇ, ਲਾਹੌਰ ਸ਼ਹਿਰ ਨੂੰ ਉਹਨਾਂ ਨੇ ਸਰਾਫ ਦਿੱਤਾ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਵੀ ਲਾਹੌਰ ਸ਼ਹਿਰ ਜਿੱਥੇ ਪਾਪ ਹੁੰਦਾ ਹੈ ਉੱਥੇ ਸਵਾ ਪਹਿਰ ਜ਼ਹਿਰ ਵਰਗਾ ਕਹਿਰ ਵਰਤੇਗਾ। ਇਸ ਲਈ ਹੁਣ ਉਹ ਬਚਨ ਸਤਿਗੁਰੂ ਦੇ ਹੋਏ ਨੇ ਅਤੇ ਹੁਣ ਸਤਿਗੁਰੂ ਮਹਾਰਾਜ ਦੇ ਪਾਸ ਜਾ ਕੇ ਹੀ ਬਖਸ਼ਾਉਣੇ ਚਾਹੀਦੇ ਨੇ। ਇਹ ਜਿਹੜੇ ਹੁਣ ਲਾਹੌਰ ਵਾਸੀ ਲੋਕ ਸਨ ਅਤੇ ਇਹ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕਰਤਾਰਪੁਰ ਵਿੱਚ ਆਏ, ਕਿਉਂਕਿ ਕਰਤਾਰਪੁਰ ਲਾਹੌਰ ਤੋਂ ਬਹੁਤ ਹੀ ਦੂਰ ਨਹੀਂ ਸੀ, ਉਹ ਰਾਵੀ ਦੇ ਕੰਢੇ 'ਤੇ ਗੁਰੂ ਮਹਾਰਾਜ ਨੇ ਨਗਰ ਵਸਾਇਆ ਸੀ। ਉੱਥੇ ਆਪਣੇ ਸਰਾਪ ਨੂੰ ਬਖਸ਼ਾਉਣ ਦੇ ਲਈ ਆਏ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਚਨ ਕੀਤਾ, ਭਾਈ ਤੁਸੀਂ ਜਿਹੜਾ ਉੱਥੇ ਗੋ ਵੱਧ ਕਰ ਦਿਓ, ਬੁੱਚੜਖਾਨੇ ਦੇ ਵਿੱਚ ਗਊਆਂ ਨੂੰ ਮਾਰ ਦਿਓ, ਤੁਸੀਂ ਉਹ ਕੰਮ ਬੰਦ ਕਰਵਾ ਦਿਓ ਅਤੇ ਤੁਹਾਡਾ ਇਹ ਜਿਹੜਾ ਕਹਿਰ ਬੰਦ ਹੋ ਜਾਵੇਗਾ। ਅਤੇ ਉਹਨਾਂ ਵਿੱਚੋਂ ਕੁਛ ਜਿਹੜੇ ਉਹਨਾਂ ਸਰਕਾਰੀ ਬੰਦਿਆਂ ਦੇ ਨਾਲ ਸਾਂਝ ਰੱਖਣ ਵਾਲੇ ਸਨ, ਉਹ ਕਹਿੰਦੇ ਇਹ ਤਾਂ ਕੰਮ ਬੰਦ ਹੋ ਨਹੀਂ ਸਕਦਾ। ਅਤੇ ਸਤਿਗੁਰੂ ਕਹਿਣ ਲੱਗੇ ਫਿਰ ਇਹ ਜਿਹੜਾ ਤੁਹਾਡੇ 'ਤੇ ਜਿਹੜਾ ਇਹ ਕਹਿਰ ਪ੍ਰਸਾਦ ਵਾਪਰਦਾ ਇਹ ਵੀ ਨਹੀਂ ਬੰਦ ਹੋ ਸਕਦਾ। ਚਲੋ ਵਾਪਸ ਮੁੜੇ ਆਏ ਅਤੇ ਉਹ ਗੱਲ ਉਸੇ ਤਰ੍ਹਾਂ ਹੀ ਚੱਲਦੀ ਰਹੀ। ਫਿਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠੇ ਅਤੇ ਫਿਰ ਲਾਹੌਰ ਵਾਸੀ ਕੁਝ ਲੋਕ ਉਸ ਵੇਲੇ ਵੀ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਆਏ ਅਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਵੀ ਉਸ ਕੌਤਕ ਨੂੰ ਡਿੱਠਾ ਸੀ। ਜਦੋਂ ਕੁਝ ਸਿਆਸੀ ਲੋਕ ਮਨਚਲੇ ਲੋਕ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਪਰ ਬਚਨ ਨਹੀਂ ਮੰਨਿਆ ਅਤੇ ਖਾਲੀ ਚਲੇ ਗਏ ਅਤੇ ਹੁਣ ਗੁਰੂ ਅੰਗਦ ਦੇ ਮਹਾਰਾਜ ਨੇ ਵੀ ਉਹਨਾਂ ਨੂੰ ਆਖਿਆ, ਭਾਈ ਤੁਸੀਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਨਹੀਂ ਸੀ ਮੰਨਿਆ, ਹੁਣ ਕਿਸ ਮੂੰਹ ਨੂੰ ਲੈ ਕੇ ਸਾਡੇ ਕੋਲ ਆਏ ਹੋ? ਜੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨ ਸਕੇ ਤਾਂ ਹੁਣ ਤੁਸੀਂ ਸਾਡਾ ਕੀ ਬਚਨ ਮੰਨੋਗੇ? ਇਸ ਲਈ ਤੁਸੀਂ ਨਹੀਂ ਬਖਸ਼ੇ ਜਾ ਸਕਦੇ। ਉਦੋਂ ਵੀ ਫਿਰ ਇਹਨਾਂ ਨੇ ਬਖਸ਼ਾਇਆ ਨਾ, ਚਰਨੀ ਨਹੀਂ ਪਏ, ਵਾਪਸ ਮੁੜੇ ਆਏ। ਅਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗਏ ਅਤੇ ਉਸ ਵੇਲੇ ਲਾਹੌਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਹੋ ਚੁੱਕਿਆ ਸੀ। ਲਾਹੌਰ ਦੇ ਵਿੱਚ ਇੱਕ ਚੂਨਾ ਮੰਡੀ ਅਸਥਾਨ ਹੈ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਯਾਦਗਾਰੀ ਅਸਥਾਨ ਹੈ ਜਿੱਥੇ ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਸੀ। ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਤੋਂ ਗੋਇੰਦਵਾਲ ਸਾਹਿਬ ਸਤਿਗੁਰੂ ਦੀ ਸੇਵਾ ਦੇ ਵਿੱਚ ਆਏ ਅਤੇ ਇਹਨਾਂ ਲਾਹੌਰ ਵਾਸੀਆਂ ਨੇ ਸੋਚਿਆ ਵੀ ਹੁਣ ਇੱਕ ਵਾਰੀ ਫਿਰ ਮੌਕਾ ਆਪਾਂ ਨੂੰ ਮਿਲਿਆ ਹੈ, ਚਲੋ ਆਪਾਂ ਜਾ ਕੇ ਸਤਿਗੁਰੂ ਦੇ ਬਚਨਾਂ ਨੂੰ ਬਖਸ਼ਾ ਲਈਏ। ਇਹ ਫਿਰ ਇਹ ਲਾਹੌਰ ਦੇ ਲੋਕ ਗੋਇੰਦਵਾਲ ਸਾਹਿਬ ਦੇ ਵਿੱਚ ਆਏ ਨੇ ਅਤੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਤਾਂ ਉੱਥੇ ਘਰਾਂ ਦੇ ਘਰ ਤਬਾਹ ਹੋ ਗਏ ਨੇ, ਬੜੀ ਉੱਥੇ ਕਤਲੋ ਗਾਰਤ ਹੁੰਦੀ ਹੈ, ਲੜਾਈ ਝਗੜੇ ਦੰਗੇ ਪਸਾਦ ਹੁੰਦੇ ਨੇ, ਕਿਰਪਾ ਕਰੋ ਤੁਸੀਂ ਆਪਣੇ ਬਚਨ ਵਾਪਸ ਲਵੋ, ਸਾਨੂੰ ਵੀ ਕੁਝ ਨਾ ਕੁਝ ਸੁੱਖ ਸ਼ਾਂਤੀ ਮਿਲੇ। ਅਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਭਾਵਨਾ ਨੂੰ ਤੱਕ ਕੇ ਅਤੇ ਫਿਰ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ। ਅਤੇ ਗੁਰੂ ਰਾਮਦਾਸ ਮਹਾਰਾਜ ਨੇ ਬੇਨਤੀ ਕੀਤੀ, ਸਿਫਾਰਿਸ਼ ਕੀਤੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਇਹਨਾਂ ਨੂੰ ਬਖਸ਼ ਦਿਓ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਉਹਨਾਂ ਲਾਹੌਰ ਵਾਸੀਆਂ ਨੂੰ ਬਖਸ਼ਿਆ ਅਤੇ ਉਸ ਵੇਲੇ ਸਤਿਗੁਰੂ ਨੇ ਇਹ ਬਚਨ ਆਖੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦੇ ਉਚਾਰਨ ਕੀਤੇ। ਇਹ ਵੀ 12 ਵਧੀਕ ਸ਼ਲੋਕਾਂ ਵਿੱਚ ਅੱਗੇ ਬਚਨ ਲਿਖੇ ਮਿਲਦੇ ਨੇ। ਪਹਿਲਾ ਬਚਨ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀ, ਪਹਿਲਾਂ ਲਾਹੌਰ ਵਾਸੀਆਂ ਨੂੰ ਹੋਇਆ ਅਤੇ ਫਿਰ ਜਦੋਂ ਬਖਸ਼ੇ ਗਏ ਤਾਂ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਉੱਥੇ ਅੰਕਿਤ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਜਿਸ ਦਾ ਮਤਲਬ ਇਹ ਸੀ ਵੀ ਲਾਹੌਰ ਇੱਕ ਸ਼ਹਿਰ ਤਾਂ ਠੀਕ ਹੈ, ਉਹ ਸ਼ਹਿਰ ਬਣਿਆ ਰਹੇਗਾ, ਆਬਾਦ ਰਹੇਗਾ, ਪਰ ਉਹਦੇ ਨੇੜੇ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਆਬਾਦ ਹੋਵੇਗਾ ਜੋ ਸਿਫਤੀ ਦਾ ਘਰ, ਰੱਬ ਦੀ ਸਿਫਤ ਦਾ ਘਰ ਬਣੇਗਾ। ਇਹ ਭਵਿੱਖਬਾਣੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਜਿਹੜੀ ਬਾਅਦ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਸੱਚ ਹੋ ਨਿਬੜੀ। ਲਓ ਹੁਣ ਉਸ ਘਟਨਾ ਵੱਲੀ ਜਿਹੜੀ ਲਾਹੌਰੀਆਂ ਦੇ ਨਾਲ ਵਾਪਰੀ ਸੀ, ਇਹ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ, ਤੁਰ ਮਾਰੇ ਪੂਰਾ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ, ਵੀ ਜਿਹੜੇ ਪਹਿਲਾਂ ਤੁਰ ਦਾ ਅਰਥ ਹੈ ਤੁਰ ਤੋਂ ਹੀ, ਪਹਿਲਾਂ ਤੋਂ ਹੀ, ਸ਼ੁਰੂ ਤੋਂ ਹੀ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮਾਰੇ ਸਨ, ਸਰਾਫੇ ਸਨ, ਸਹੀ ਹੁਣ ਸਤਿਗੁਰ ਮਾਰੇ। ਅਤੇ ਵੀ ਉਹ ਹੁਣ ਵੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਬਚਨ ਨਹੀਂ ਮੰਨ ਸਕੇ ਅਤੇ ਉਹ ਫਿਰ ਵੀ ਮਾਰੇ ਗਏ, ਫਿਰ ਵੀ ਸਰਾਫੇ ਹੀ ਰਹੇ। ਅਤੇ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਹੁਣ ਜਿਹੜਾ ਸ਼ਬਦ ਹੈ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਢੁੱਕਦਾ, ਅਤੇ ਹੁਣ ਇਹ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆਏ ਨੇ ਅਤੇ ਹੁਣ ਸਹੀ ਹੁਣ ਸਤਿਗੁਰ ਮਾਰੇ, ਅਤੇ ਹੁਣ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਫਿਰ ਸਰਾਫ ਦਿੱਤਾ ਬਈ ਤੁਸੀਂ ਗੁਰੂ ਦਾ ਬਚਨ ਨਹੀਂ ਮੰਨਿਆ, ਇਸ ਲਈ ਤੁਸੀਂ ਬਖਸ਼ੇ ਨਹੀਂ ਜਾ ਸਕਦੇ।
ਜੇ ਮਿਲਣ ਨੂੰ ਬਹੁਤੇ ਰਾਹ ਲੋਚੀਐ ਨਾ ਦੇਈ ਮਿਲਣ ਕਰਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਐਸੇ ਲੋਕਾਂ ਨੂੰ ਜਿਹੜੇ ਗੁਰੂ ਦੇ ਸਰਾਫੇ ਹੋਏ ਨੇ, ਜੇ ਉਹਨਾਂ ਨੂੰ ਮਿਲਣ ਵਾਸਤੇ ਬਹੁਤਾ ਚਾਹੀ ਜਾਈਏ ਵੀ ਚਲੋ ਇਹਨਾਂ ਦਾ ਭਲਾ ਹੋ ਜਾਵੇ, ਇਹ ਗੁਰੂ ਦੀ ਸ਼ਰਨ ਵਿੱਚ ਆ ਜਾਣ, ਪਰ ਉਹਨਾਂ ਦੇ ਮਾੜੇ ਕਰਮ ਨਾ ਦੇਈ ਮਿਲਣ ਕਰਤਾਰੇ, ਅਤੇ ਉਹ ਕਰਤਾਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਮਿਲ ਨਹੀਂ ਦਿੰਦਾ। ਭਾਵ ਗੁਰੂ ਦੀ ਸ਼ਰਨ ਵਿੱਚ ਆ ਨਹੀਂ ਸਕਦੇ, ਉਹ ਆਪਣੀ ਗਲਤੀ ਮੰਨ ਕੇ ਮੁਆਫ਼ੀ ਦੀ ਯਾਚਨਾ ਨਹੀਂ ਕਰ ਸਕਦੇ, ਅਤੇ ਨਾ ਹੀ ਉਹ ਫਿਰ ਗੁਰੂ ਨੂੰ ਮਿਲ ਸਕਦੇ ਹਨ।
ਸਤ ਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਗੁਰ ਵਿਚਾਰੇ।
ਲੋ ਐਸੇ ਜਿਹੜੇ ਲੋਕ ਨੇ ਨਾ, ਜਿਹੜੇ ਗੁਰੂ ਦੇ ਸਰਾਫੇ ਹੋਏ ਨੇ, ਗੁਰੂ ਦੇ ਦੁਰਕਾਰੇ ਹੋਏ ਨੇ, ਉਹ ਸਤਸੰਗਤ ਵਿੱਚ ਵੀ ਢੋਈ ਨਹੀਂ ਲੈ ਸਕਦੇ, ਕਿਉਂਕਿ ਲਾਹੌਰ ਦੀਆਂ ਸੰਗਤਾਂ ਵੀ ਉਹਨਾਂ ਨੂੰ ਮੂੰਹ ਨਹੀਂ ਸੀ ਲਾਉਂਦੀਆਂ, ਅਤੇ ਨਾ ਹੀ ਇੱਥੇ ਉਹਨਾਂ ਨੂੰ ਕੋਈ ਮੂੰਹ ਲਾਉਂਦਾ ਸੀ। ਇਸ ਲਈ ਉਹ ਸਤਸੰਗਤ ਦੇ ਵਿੱਚ ਵੀ ਢੋਈ ਨਹੀਂ ਪ੍ਰਾਪਤ ਕਰ ਸਕਦੇ, ਵਿੱਚ ਸੰਗਤ ਗੁਰ ਵਿਚਾਰੇ, ਕਿਉਂਕਿ ਸੰਗਤ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਗੱਲ ਵਿਚਾਰ ਕੇ ਦੇਖੀ ਵੀ ਜਿਹੜੇ ਸਤਸੰਗਤ ਵਿੱਚ ਹੀ ਨਹੀਂ ਆ ਸਕਦੇ, ਜਿਹੜਾ ਸੰਗਤ ਦੇ ਵਿੱਚ ਵੀ ਰਲ ਮਿਲ ਕੇ ਨਹੀਂ ਰਹਿ ਸਕਦੇ, ਜਿਹੜੇ ਸੰਗਤ ਦਾ ਵੀ ਬਚਨ ਨਹੀਂ ਮੰਨ ਸਕਦੇ, ਫਿਰ ਉਹਨਾਂ ਨੂੰ ਗੁਰੂ ਕਿਵੇਂ ਬਖਸ਼ ਸਕਦਾ ਹੈ।
ਕੋਈ ਜਾਏ ਮਿਲੈ ਹੁਣੇ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰੂ ਦੇ ਸਰਾਫੇ ਹੋਏ ਲੋਕ ਨੇ, ਜੇ ਕੋਈ ਹੁਣ ਜਾ ਕੇ ਉਹਨਾਂ ਨੂੰ ਮਿਲਦਾ ਹੈ, ਕੋਈ ਉਹਨਾਂ ਦੀ ਗੱਲ ਸੁਣਦਾ ਹੈ ਜਾਂ ਉਹਨਾਂ ਦੀ ਕੋਈ ਮਦਦ ਕਰਦਾ ਹੈ, ਹਜ਼ੂਰ ਕਹਿੰਦੇ ਨੇ ਅਤੇ ਤਿਸ ਮਾਰੇ ਜਮ ਜੰਦਾਰੇ, ਜਿਹੜਾ ਜਮ ਜੰਦਾਰੇ ਚੰਡਾਲ ਹੈ, ਜਿੰਦਾ ਵੈਰੀ ਹੈ, ਅਤੇ ਫਿਰ ਉਹਨਾਂ ਨੂੰ ਵੀ ਭਾਈ ਮਾਰਦਾ ਹੈ ਜਿਹੜੇ ਗੁਰੂ ਦੇ ਸਰਾਫੇ ਹੋਏ ਨੇ, ਅਤੇ ਉਹਨਾਂ ਦੇ ਮਿਲਣ ਤੋਂ ਹਮੇਸ਼ਾ ਲਈ ਸੰਕੋਚ ਹੀ ਕਰਨਾ ਚਾਹੀਦਾ ਹੈ।
ਗੁਰ ਬਾਬਾ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ।
ਲਓ ਹੁਣ ਉਸ ਘਟਨਾ ਵੱਲੀ ਸਤਿਗੁਰੂ ਇਸ਼ਾਰਾ ਕਰਦੇ ਨੇ, ਗੁਰ ਬਾਬਾ ਫਿਟਕੇ, ਪਹਿਲਾਂ ਬਾਬੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹਨਾਂ ਨੂੰ ਫਿਟਕਾਰਿਆ ਸੀ ਅਤੇ ਉਹ ਫਿੱਟੇ ਰਹੇ, ਭਾਵ ਗੁਰੂ ਮਹਾਰਾਜ ਦੇ ਕੋਲੋਂ ਆ ਕੇ ਬਖਸ਼ਾ ਨਾ ਸਕੇ, ਅਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਵੀ ਆਏ, ਕੀਤੇ ਕੂੜਿਆਰੇ, ਅਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਫਿਰ ਝੂਠੇ ਕੀਤਾ, ਬਈ ਤੁਸੀਂ ਉਸ ਵੇਲੇ ਗੁਰੂ ਮਹਾਰਾਜ ਦਾ ਬਚਨ ਨਹੀਂ ਸੀ ਮੰਨਿਆ, ਅਤੇ ਹੁਣ ਤੁਸੀਂ ਕਿਵੇਂ ਆਏ ਹੋ, ਅਤੇ ਇਸ ਤਰ੍ਹਾਂ ਉਹਨਾਂ ਨੂੰ ਝੂਠੇ ਕਰਕੇ ਵਾਪਸ ਭੇਜ ਦਿੱਤਾ ਸੀ।
ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾ ਵਿਚਾਰੇ।
ਲਓ ਹੁਣ ਜਦੋਂ ਗੁਰੂ ਰਾਮਦਾਸ ਮਹਾਰਾਜ ਲਾਹੌਰ ਵਿੱਚ ਅਵਤਾਰ ਹੋਇਆ, ਅਤੇ ਉਸ ਤੋਂ ਬਾਅਦ ਸਤਿਗੁਰੂ ਦੀ ਸੇਵਾ ਵਿੱਚ ਗੋਇੰਦਵਾਲ ਸਾਹਿਬ ਆਏ ਨੇ, ਹੁਣ ਉਸ ਘਟਨਾ ਵੱਲੀ ਇਸ਼ਾਰਾ ਕਰਦੇ ਨੇ, ਗੁਰ ਤੀਜੀ ਪੀੜ੍ਹੀ ਵਿਚਾਰਿਆ, ਜਿਹੜੀ ਗੁਰੂ ਮਹਾਰਾਜ ਦੀ ਤੀਜੀ ਪੀੜ੍ਹੀ ਸੀ, ਭਾਵ ਗੁਰੂ ਵੰਸ਼ ਦੇ ਵਿੱਚੋਂ ਤੀਜੇ ਥਾਂ 'ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ, ਅਤੇ ਇਹਨਾਂ ਦੇ ਕੋਲ ਵੀ ਇਹ ਆਏ, ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ, ਕਿਆ ਹੱਥ ਇਹਨਾਂ ਵਿਚਾਰੇ, ਵੀ ਇਹਨਾਂ ਵਿਚਾਰਿਆਂ ਦੇ ਹੱਥ ਵਿੱਚ ਵੀ ਕੀ ਹੈ, ਵੀ ਕਿੰਨੀ ਦੇਰ ਦੇ ਦੁੱਖ ਭੋਗਦੇ ਫਿਰਦੇ ਨੇ, ਅਤੇ ਕਿੰਨੀ ਦੇਰ ਇਸ ਤਰ੍ਹਾਂ ਇਹ ਕਸ਼ਟ ਭੋਗਦੇ ਫਿਰਦੇ ਨੇ, ਵੀ ਇਹਨਾਂ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ।
ਗੁਰ ਚੌਥੀ ਪੀੜ੍ਹੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ।
ਲੋ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀ ਚੌਥੀ ਪੀੜ੍ਹੀ ਸੀ ਸਤਿਗੁਰੂ ਦੀ, ਭਾਵ ਗੁਰੂ ਰਾਮਦਾਸ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ 'ਤੇ ਟਿੱਕਿਆ ਦਾ ਅਰਥ ਵੀ ਉਹਨਾਂ ਨੂੰ ਟਿਕਾਇਆ, ਭਾਵ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ, ਅਤੇ ਫਿਰ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਬੇਨਤੀ ਕਰਨ ਤੋਂ, ਉਹਨਾਂ ਦੇ ਸਿਫਾਰਿਸ਼ ਕਰਨ ਤੋਂ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਉਹ ਚੌਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਜਿੰਨੇ ਗੁਰੂ ਘਰ ਦੇ ਨਿੰਦਕ ਸਨ ਅਤੇ ਦੁਸ਼ਟ ਸਨ, ਜਿਹੜੇ ਵੀ ਸ਼ਰਨ ਵਿੱਚ ਆ ਗਏ, ਅਤੇ ਉਹ ਸਾਰੇ ਦੇ ਸਾਰੇ ਤਾਰ ਦਿੱਤੇ।
ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ।
ਲੋ ਹਜ਼ੂਰ ਕਹਿੰਦੇ ਨੇ, ਭਾਈ ਕੋਈ ਪੁੱਤ ਬਣ ਕੇ ਸੇਵਾ ਕਰ ਲਵੇ ਸਤਿਗੁਰੂ ਦੀ, ਕੋਈ ਸਿੱਖ ਬਣ ਕੇ ਸਤਿਗੁਰੂ ਦੀ ਸੇਵਾ ਕਰ ਲਵੇ, ਗੱਲ ਤਾਂ ਸੇਵਾ ਦੀ ਹੈ, ਜਿਹੜਾ ਸ਼ਰਧਾ ਭਾਵਨਾ ਦੇ ਨਾਲ ਚਾਹੇ ਗੁਰੂ ਦਾ ਪੁੱਤਰ ਹੋਵੇ ਚਾਹੇ ਕੋਈ ਸਿੱਖ ਹੋਵੇ, ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ ਹੈ ਅਤੇ ਤਿਸ ਕਾਰਜ ਸਭ ਸਵਾਰੇ, ਵੀ ਉਸਦੇ ਸਾਰੇ ਕਾਰਜ ਵਾਹਿਗੁਰੂ ਨੇ ਸਵਾਰ ਦਿੱਤੇ।
ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ।
ਲੋ ਭਾਈ ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ ਹੈ, ਫਿਰ ਜੋ ਵੀ ਇੱਛਾ ਕਰਦਾ ਹੈ ਉਹੀ ਉਹ ਫਲ ਪ੍ਰਾਪਤ ਕਰ ਲੈਂਦਾ ਅਤੇ ਕਰ ਲਵੇਗਾ, ਉਹ ਕਿਹੜੇ ਕਿਹੜੇ ਫਲ, ਜੇ ਪੁੱਤਰ ਚਾਹੀਦਾ ਪੁੱਤਰ ਵੀ ਮਿਲ ਜਾਂਦਾ ਹੈ, ਧਨ ਚਾਹੀਦਾ ਧਨ ਵੀ ਮਿਲ ਜਾਂਦਾ ਹੈ, ਲਕਸ਼ਮੀ ਦਾ ਅਰਥ ਹੈ ਮਾਇਆ ਚਾਹੀਦੀ ਮਾਇਆ ਵੀ ਮਿਲ ਜਾਂਦੀ ਹੈ। ਅਤੇ ਸਤਿਗੁਰੂ ਇੰਨੇ ਦਿਆਲੂ ਕਿਰਪਾਲੂ ਨੇ, ਖੜ ਮੇਲੇ ਹਰ ਨਿਸਤਾਰੇ, ਅਤੇ ਗੁਰੂ ਮਹਾਰਾਜ ਉਸ ਸਿੱਖ ਨੂੰ ਆਪਣੇ ਖੜ ਦਾ ਅਰਥ ਹੈ ਵੀ ਨਾਲ ਖੜ ਕੇ, ਭਾਵ ਆਪਣੇ ਨਾਲ ਲਿਜਾ ਕੇ ਵਾਹਿਗੁਰੂ ਦੇ ਨਾਲ ਵੀ ਮੇਲ ਦਿੰਦੇ ਨੇ। ਇਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਸਤਾਰੇ ਸਭ ਦਾ ਹੀ ਪਾਰੋ ਤਾਰਾ ਕਰਦੇ ਨੇ, ਸਾਰਿਆਂ ਦਾ ਭਲਾ ਕਰਦੇ ਹਨ।
ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰ ਧਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਰੇ ਖਜ਼ਾਨੇ, ਨੌ ਨਿਧੀਆਂ 18 ਸਿੱਧੀਆਂ ਦੇ, ਸ਼ਕਤੀ ਭਗਤੀ ਦੇ ਸਾਰੇ ਖਜ਼ਾਨੇ ਸਤਿਗੁਰੂ ਦੇ ਵਿੱਚ ਮੌਜੂਦ ਨੇ ਜਿਸ ਅੰਦਰ ਹਰ ਉਰ ਧਾਰੇ। ਜੇ ਸਤਿਗੁਰੂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਮ ਨੂੰ ਟਿਕਾਇਆ ਹੋਇਆ ਹੈ, ਤੇ ਫਿਰ ਉੱਥੇ ਸਾਰੇ ਖਜ਼ਾਨੇ ਸਤਿਗੁਰੂ ਦੇ ਵਿੱਚ ਆ ਜਾਂਦੇ ਹਨ।
ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਤੇ ਸੱਚੇ ਸਤਿਗੁਰੂ ਨੂੰ ਉਹੀ ਪ੍ਰਾਪਤ ਕਰਦਾ ਹੈ, ਭਾਵ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਉਹੀ ਆਉਂਦਾ ਹੈ ਜਿਸ ਲਿਖਿਆ ਲਿਖਤ ਲਿਲਾਰੇ। ਲਿਲਾਰੇ ਦਾ ਅਰਥ ਹੈ ਮਸਤਕ, ਮੱਥਾ, ਜਿਹਦੇ ਮੱਥੇ ਤੇ ਵਾਹਿਗੁਰੂ ਪਰਮੇਸ਼ਰ ਨੇ ਕੋਈ ਚੰਗਾ ਲੇਖ ਲਿਖਿਆ ਹੁੰਦਾ ਹੈ, ਚੰਗਾ ਭਾਗ ਲਿਖਿਆ ਹੁੰਦਾ। ਲਿਖਤ ਦਾ ਅਰਥ ਹੈ ਭਾਗ, ਜਿਸ ਲਿਖਿਆ ਲਿਖਤ ਲਲਾਰੇ, ਜਿਸ ਦੇ ਮੱਥੇ ਤੇ ਕੋਈ ਚੰਗਾ ਭਾਗ ਲਿਖਿਆ ਹੁੰਦਾ, ਬਈ ਉਹੀ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈਂਦਾ।
ਜਨ ਨਾਨਕ ਮੰਗੈ ਧੂੜ ਤੈਨ ਜੋ ਗੁਰਸਿੱਖ ਮਿੱਤ ਪਿਆਰੇ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਐਸੇ ਜਿਹੜੇ ਵੀ ਗੁਰੂ ਦੇ ਪਿਆਰੇ ਤੇ ਸਾਡੇ ਮਿੱਤਰ ਗੁਰਸਿੱਖ ਮਹਾਂਪੁਰਖ ਨੇ, ਜਾਂ ਨਾਨਕ ਤੂੜ ਮੰਗੈ, ਜਾਂ ਨਾਨਕ ਮੰਗੈ ਤੂੜ ਤੈਨ, ਵੀ ਮੈਂ ਤੇ ਉਹਨਾਂ ਦੇ ਚਰਨਾਂ ਦੀ ਤੂੜ ਮੰਗਦਾ ਹਾਂ। ਕਿਹਨਾਂ ਦੇ? ਜੋ ਗੁਰਸਿੱਖ ਮਿੱਤ ਪਿਆਰੇ, ਵੀ ਜਿਹੜੇ ਗੁਰਸਿੱਖ ਭਾਈ ਸਾਡੇ ਮਿੱਤਰ ਪਿਆਰੇ ਨੇ, ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਜਾਚਦੇ ਹਾਂ।
ਮਹੱਲਾ ਚੌਥਾ, ਜਿਨ ਕੋ ਆਪ ਦੇ ਵਡਿਆਈ, ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ।
ਲੋ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸੇ ਸਮਾਚਾਰ ਨੂੰ ਫਿਰ ਬਿਆਨ ਕਰਦੇ ਨੇ ਵੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਵਡਿਆਈ ਦਿੰਦਾ ਹੈ, ਇਹ ਸਾਰੇ ਸੰਸਾਰ ਨੂੰ ਵੀ ਲਿਆ ਕੇ ਆਪ ਵਾਹਿਗੁਰੂ ਉਹਨਾਂ ਦੇ ਚਰਨੀ ਪਾ ਦਿੰਦਾ ਹੈ।
ਦਰੀਏ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਡਰੀਏ ਤਾਂ ਜੇ ਕੋਈ ਮਨੁੱਖ ਕੁਝ ਆਪਣੇ ਆਪ ਤੋਂ ਕਰਦਾ ਹੋਵੇ, ਆਪਣੇ ਆਪ ਆਦਮੀ ਤੇ ਕੁਛ ਕਰ ਹੀ ਨਹੀਂ ਸਕਦਾ, ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ, ਸਭ ਕਰਤਾ ਆਪਣੀ ਕਲਾ ਵਧਾਏ, ਤੇ ਉਹ ਕਰਤਾ ਪੁਰਖ ਵਾਹਿਗੁਰੂ ਹੀ ਸਾਰੀ ਆਪਣੀ ਕਲਾ ਸ਼ਕਤੀ ਨੂੰ ਵਧਾ ਰਿਹਾ ਹੈ।
ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਹਨੇ ਆਪਣੇ ਜੋਰ ਸਭ ਆਣ ਨਿਭਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਆਖਦੇ ਨੇ ਹੇ ਭਾਈ ਦੇਖੋ ਇਹ ਕੈਸਾ ਆਸ਼ਚਰਜ ਕੌਤਕ ਹੈ, ਇਹ ਜਿਹੜਾ ਸੰਸਾਰ ਹੈ ਉਸ ਅਕਾਲ ਪੁਰਖ ਸੱਚੇ ਦਾ ਅਖਾੜਾ ਹੈ, ਜਿਵੇਂ ਭਲਵਾਨਾਂ ਦਾ ਅਖਾੜਾ ਹੁੰਦਾ ਹੈ ਨਾ, ਇਸ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਰਚਿਆ ਹੋਇਆ ਇੱਕ ਦੰਗਲ ਹੈ, ਇੱਕ ਐਸਾ ਅਖਾੜਾ ਹੈ, ਜਿਨ ਆਪਣੇ ਜ਼ੋਰ ਸਭ ਆਣ ਨਵਾਏ, ਜਿਸ ਅਕਾਲ ਪੁਰਖ ਨੇ ਆਪਣੇ ਜ਼ੋਰ ਬਲ ਦੇ ਨਾਲ ਸਾਰੇ ਲਿਆ ਕੇ ਝੁਕਾ ਦਿੱਤੇ ਨੇ, ਭਾਵ ਜਿਹੜੇ ਗੁਰੂ ਦੇ ਨਿੰਦਕ ਸਨ, ਗੁਰੂ ਘਰ ਦੇ ਵਿਰੋਧੀ ਸਨ, ਆਖਰ ਉਹ ਵੀ ਆ ਕੇ ਸਾਰੇ ਸਤਿਗੁਰੂ ਦੀ ਚਰਨੀ ਪੈ ਗਏ।
ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਵਾਮੀ ਵਾਹਿਗੁਰੂ ਆਪਣਿਆਂ ਭਗਤਾਂ ਦੀ ਆਪ ਰੱਖਿਆ ਕਰਦਾ ਹੈ, ਤੇ ਜਿਹੜੇ ਗੁਰੂ ਘਰ ਦੇ ਨਿੰਦਕ ਤੇ ਦੁਸ਼ਟ ਲੋਕ ਨੇ ਤੇ ਉਹਨਾਂ ਦੇ ਮੂੰਹ ਵੀ ਵਾਹਿਗੁਰੂ ਨੇ ਆਪ ਹੀ ਕਾਲੇ ਕਰਵਾਏ ਹਨ।
ਸਤਿਗੁਰੂ ਕੀ ਵਡਿਆਈ ਨਿਤ ਚੜੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ।
ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੀ ਸਤਿਗੁਰੂ ਦੀ ਵਡਿਆਈ ਹੈ, ਦਿਨ ਦੂਨੀ ਰਾਤ ਸਵਾਈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੀ ਹੈ। ਕਿਉਂ? ਹਰ ਕੀਰਤ ਭਗਤ ਨਿਤ ਆਪ ਕਰਾਏ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕੀਰਤੀ ਸਿਫਤੋਸ਼ਾਲਾ ਤੇ ਆਪਣੀ ਭਗਤੀ ਆਪ ਹੀ ਪਾਈ ਸਤਿਗੁਰੂ ਤੋਂ ਕਰਵਾਉਂਦਾ ਹੈ।
ਮਨ ਦਿਨ ਨਾਮ ਜਪਹੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਗੁਰੂ ਦੇ ਪਿਆਰਿਓ ਸਿੱਖੋ, ਗੁਰ ਸਿੱਖੋ, ਤੁਸੀਂ ਵੀ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਜਪੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਕਰਤਾ ਪੁਰਖ ਵਾਹਿਗੁਰੂ ਤੇ ਸਤਿਗੁਰੂ ਉਹ ਨਾਮ ਨੂੰ ਤੁਹਾਡੇ ਘਰੀਂ ਦਾ ਅਰਥ ਹੈ ਤੁਹਾਡੇ ਘਰ ਹਿਰਦੇ ਵਿੱਚ ਵਸਾ ਦੇਵੇਗਾ। ਜਦੋਂ ਦਿਨ ਰਾਤ ਤੁਸੀਂ ਨਾਮ ਜਪੋਗੇ ਤੇ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਉਹ ਨਾਮ ਤੁਹਾਡੇ ਹਿਰਦੇ ਵਿੱਚ ਵਸ ਜਾਵੇਗਾ। ਜਿਸ ਪੰਕਤੀ ਦੇ ਹੋਰ ਢੰਗ ਦੇ ਨਾਲ ਵੀ ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ, ਹਰ ਕਰਤਾ ਸਤਿਗੁਰ ਘਰੀ ਵਸਾਏ, ਉਹ ਕਰਤਾ ਪੁਰਖ ਵਾਹਿਗੁਰੂ ਸਤਿਗੁਰੂ ਨੂੰ ਤੁਹਾਡੇ ਘਰੀ ਦਾ ਅਰਥ ਹੈ ਵੀ ਤੁਹਾਡੇ ਹਿਰਦੇ ਵਿੱਚ ਵਸਾ ਦੇਵੇਗਾ। ਉਹ ਵਾਹਿਗੁਰੂ ਕਿਰਪਾ ਕਰਕੇ ਸਤਿਗੁਰੂ ਨੂੰ ਤੁਹਾਡੇ ਹਿਰਦੇ ਵਿੱਚ ਵਸਾ ਦੇਵੇਗਾ। ਦੂਜਾ ਇਉਂ ਵੀ ਬਦਲ ਕੇ ਅਰਥ ਕੁਛ ਵਿਦਵਾਨਾਂ ਨੇ ਕੀਤਾ ਹੈ ਵੀ ਜਦੋਂ ਤੁਸੀਂ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਜਪੋਗੇ ਤੇ ਫਿਰ ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੁਹਾਡੇ ਹਿਰਦੇ ਵਿੱਚ ਵਸਾ ਦੇਵੇਗਾ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵੀ ਹਿਰਦੇ ਵਿੱਚ ਆ ਕੇ ਵਸਦਾ ਹੈ। ਇਉਂ ਵਿਦਵਾਨਾਂ ਨੇ ਵੱਖੋ ਵੱਖਰੇ ਢੰਗ ਨਾਲ ਅਰਥ ਕੀਤੇ ਨੇ ਤੇ ਇੱਕ ਇਹ ਵੀ ਅਰਥ ਕੀਤਾ, ਹਰ ਕਰਤਾ ਸਤਿਗੁਰ ਘਰੀ ਵਸਾਏ, ਉਹ ਕਰਤਾ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਘਰੀ ਵਸਾਏ ਅਤੇ ਉਹਨਾਂ ਨੂੰ ਜਿਹੜਾ ਅਸਲੀ ਘਰ ਹੈ ਸਵੈ ਸਰੂਪ ਉਹਦੇ ਵਿੱਚ ਟਿਕਾ ਦਿੰਦਾ ਹੈ।
ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣਹੋ ਗੁਰ ਸਿੱਖੋ, ਹਰ ਕਰਤਾ ਆਪ ਮੋਹੋ ਕਢਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖੋ ਗੁਰਸਿੱਖੋ, ਜਿਹੜੀ ਸਤਿਗੁਰੂ ਦੀ ਬਾਣੀ ਹੈ ਉਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੁਸੀਂ ਸੱਚ ਕਰਕੇ ਜਾਣੋ, ਭਾਵ ਸਤਿਗੁਰੂ ਦੀ ਬਾਣੀ ਹਮੇਸ਼ਾ ਮਨ, ਬਾਣੀ, ਸਰੀਰ ਕਰਕੇ ਪੂਰੇ ਯਕੀਨ ਦੇ ਨਾਲ ਸੱਚੀ ਕਰਕੇ ਜਾਣੋ, ਹਰ ਕਰਤਾ ਆਪ ਮੋਹ ਕਢਾਏ, ਕਿਉਂਕਿ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਜਿਹੜੀ ਗੁਰਬਾਣੀ ਹੈ ਸਤਿਗੁਰੂ ਦੇ ਮੂੰਹ ਤੋਂ ਕਢਵਾਉਂਦਾ ਹੈ। ਭਾਵ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ, ਉਹਦੀ ਪ੍ਰੇਰਣਾ ਦੇ ਨਾਲ ਹੀ ਸਤਿਗੁਰੂ ਬਾਣੀ ਉਚਾਰਨ ਕਰਦੇ ਹਨ।
ਗੁਰਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਗੁਰਸਿੱਖ ਨੇ ਤੇ ਉਹਨਾਂ ਦੇ ਉਹ ਅਕਾਲ ਪੁਰਖ ਵਾਹਿਗੁਰੂ ਪਿਆਰਾ ਮੂੰਹ ਉਜਲੇ ਕਰ ਦਿੰਦਾ ਹੈ। ਜਿਹੜੇ ਗੁਰੂ ਦੇ ਭਾਵਨਾ ਵਾਲੇ ਗੁਰਸਿੱਖ ਨੇ, ਸਦਕ ਭਰੋਸੇ ਵਾਲੇ ਗੁਰਸਿੱਖ ਨੇ, ਤੇ ਉਹ ਵਾਹਿਗੁਰੂ ਉਹਨਾਂ ਦੇ ਆਪ ਹੀ ਮੂੰਹ ਉਜਲੇ ਕਰ ਦਿੰਦਾ ਹੈ ਤੇ ਨਾਲ ਹੀ ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ ਤੇ ਫਿਰ ਸਾਰੇ ਸੰਸਾਰ ਦੇ ਵਿੱਚ ਵੀ ਪਾਏ ਸਤਿਗੁਰੂ ਦਾ ਜੈ ਜੈਕਾਰ ਕਰਵਾਉਂਦਾ ਹੈ।
ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਹਰ ਕਾ ਦਾਸ ਹੈ, ਭਾਈ ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਦਾਸ ਹਾਂ। ਜਨ ਨਾਨਕ ਹਰ ਕਾ ਦਾਸ ਹੈ, ਮੈਂ ਤੇ ਉਸ ਵਾਹਿਗੁਰੂ ਦਾ ਇੱਕ ਦਾਸ ਹਾਂ, ਨਿਮਾਣਾ ਜਿਹਾ ਉਸ ਦਾ ਸੇਵਕ ਹਾਂ। ਹਰ ਦਾਸਨ ਕੀ ਹਰ ਪੈਜ ਰਖਾਏ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦੀ ਪੈਜ ਵਡਿਆਈ, ਆਪਣੇ ਦਾਸਾਂ ਦੀ ਇੱਜ਼ਤ ਆਪ ਰਖਵਾਉਂਦਾ ਹੈ।
ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹ ਹਮਾਰੇ।
ਲਾਹੌਰ ਪੌੜੀ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਨੇ, ਤੂੰ ਸੱਚਾ ਸਾਹਿਬ ਆਪ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਸੱਚਾ ਪਾਤਸ਼ਾਹ ਹੈ, ਸੱਚਾ ਮਾਲਕ ਹੈ, ਸੱਚ ਸਾਹ ਹਮਾਰੇ, ਤੇ ਤੁਸੀਂ ਮਹਾਰਾਜ ਤੁਸੀਂ ਸਾਡੇ ਸੱਚੇ ਸ਼ਾਹ ਹੋ। ਸ਼ਾਹ ਉਹ ਹੁੰਦਾ ਹੈ ਜਿਹਦੇ ਕੋਲੋਂ ਆਮ ਜਿਹੜੇ ਛੋਟੇ ਵਪਾਰੀ ਕੁਛ ਪੂੰਜੀ ਲੈ ਕੇ ਅੱਗੇ ਵਪਾਰ ਕਰਦੇ ਹਨ।
ਸੱਚ ਪੂੰਜੀ ਨਾਮ ਦਰੜਾਏ ਪ੍ਰਭ ਬਣਜਾਰੇ ਥਾਰੇ।
ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਬਣਜਾਰੇ ਹਾਂ, ਅਸੀਂ ਤੁਹਾਡੇ ਗੁਮਾਸ਼ਤੇ ਹਾਂ, ਅਸੀਂ ਤੁਹਾਡੇ ਅੱਗੇ ਛੋਟੇ ਵਪਾਰੀ ਹਾਂ। ਸੱਚ ਪੂੰਜੀ ਨਾਮ ਦਰੜਾਏ ਪ੍ਰਭ, ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਨਾਮ ਦੀ ਪੂੰਜੀ ਸਾਨੂੰ ਦ੍ਰਿੜ ਕਰਵਾ ਦਿਓ ਤੇ ਉਸ ਨਾਮ ਦੀ ਪੂੰਜੀ ਦੇ ਨਾਲ ਅਸੀਂ ਅੱਗੇ ਨਾਮ ਜਪਣ ਚ ਪਾਉਣ ਦਾ ਵਪਾਰ ਕਰ ਸਕਦੇ ਹਾਂ।
ਸੱਚ ਸੇਵਾ ਹੈ ਸੱਚ ਬਣੰਜਲਾ ਹੈ ਗੁਣ ਕਥ ਹੈ ਨਿਰਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਸੱਚੇ ਨਾਮ ਨੂੰ ਸੇਵਦੇ ਨੇ ਤੇ ਫਿਰ ਉਹ ਸੱਚੇ ਨਾਮ ਦਾ ਵਣਜ ਵੀ ਕਰ ਲੈਂਦੇ ਨੇ, ਗੁਣ ਕਥ ਹੈ ਨਿਰਾਰੇ, ਤੇ ਫਿਰ ਉਹ ਗੁਰਮੁਖ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਬੜੇ ਨਿਰਾਲੇ ਗੁਣ ਨੇ, ਬੜੇ ਨਿਰਾਲੇ ਉਸ ਵਾਹਿਗੁਰੂ ਦੇ ਮਹਾਨ ਗੁਣ ਨੇ, ਉਹਨਾਂ ਨੂੰ ਵੀ ਕਥਨ ਕਰਦੇ ਹਨ, ਉਚਾਰਨ ਕਰਦੇ ਹਨ।
ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ।
ਤੇ ਉਹੀ ਗੁਰਮੁਖ ਪਿਆਰੇ ਸੇਵਕ ਭਾਵ ਨੂੰ ਧਾਰਨ ਕਰਕੇ ਭਾਈ ਅਕਾਲ ਪੁਰਖ ਨੂੰ ਮਿਲੇ ਹਨ। ਕਿਹੜੇ ਗੁਰ ਸ਼ਬਦ ਸਵਾਰੇ, ਤੇ ਜਿਨ੍ਹਾਂ ਨੂੰ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਨੇ ਸਤਿਗੁਰੂ ਨੇ ਸਵਾਰ ਦਿੱਤਾ ਸੀ ਅਥਵਾ ਗੁਰ ਸ਼ਬਦ ਸਵਾਰੇ, ਵੀ ਗੁਰੂ ਸ਼ਬਦ ਦੁਆਰਾ ਜਿਨ੍ਹਾਂ ਦੇ ਜੀਵਨ ਸਵਾਰ ਦਿੱਤੇ ਉਹੀ ਜਨ ਦਾਸ ਸੇਵਕ ਭਾਵ ਨੂੰ ਧਾਰਨ ਕਰਕੇ ਵਾਹਿਗੁਰੂ ਨੂੰ ਮਿਲੇ ਹਨ।
ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ।
ਲਵਣ ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਸੱਚਾ ਸਾਹਿਬ ਸੱਚਾ ਪਾਤਸ਼ਾਹ ਹੈ ਤੇ ਅਲਖ ਹੈ, ਬੁੱਧੀ ਕਰਕੇ ਵੀ ਅਲਖ ਹੈ, ਬੁੱਧੀ ਕਰਕੇ ਜਾਣਿਆ ਨਹੀਂ ਜਾਂਦਾ, ਤੇ ਗੁਰ ਸ਼ਬਦ ਲਖਾਰੇ, ਹਾਂ ਗੁਰੂ ਸ਼ਬਦ ਦੁਆਰਾ ਲਖਾਰੇ ਤੈਨੂੰ ਜਾਣਿਆ ਜਾ ਸਕਦਾ। ਭਾਵ ਕੋਈ ਮਨੁੱਖ ਆਪਣੀ ਅਕਲ ਨਾਲ ਆਪਣੀ ਬੁੱਧੀ ਨਾਲ ਤੈਨੂੰ ਨਹੀਂ ਜਾਣ ਸਕਦਾ, ਹਾਂ ਗੁਰੂ ਕੇ ਸ਼ਬਦ ਦੁਆਰਾ ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਗੁਰੂ ਸ਼ਬਦ ਦਾ ਅਭਿਆਸ ਕਰਕੇ ਹੀ ਲਖਾਰੇ ਤੈਨੂੰ ਕੋਈ ਜਾਣ ਸਕਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੇਵਕ ਭਾਏ ਸੇ ਜਨਮ ਲੇ ਗੁਰ ਸ਼ਬਦ ਸਵਾਰੇ, ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।